ਉਸੀ ਪਾਸੇ ਲੱਗੀ ਹੋਈ ਹੈ ਜਦ ਉਸਨੂੰ ਸਰੂਪ ਦਾ ਪਤਾ ਨਹੀਂ ਹੈ ਤੇ ਪ੍ਰਾਪਤ ਕਰਨ ਦੀਆਂ ਇਹ ਜਿਤਨੀਆਂ ਵੀ ਕਿਰਿਆ ਨੇ ਪ੍ਰਮਾਤਮਾ ਨੂੰ ਇਹ ਸਾਰੀਆਂ ਦੀ ਸਾਰੀਆਂ ਨਿਸ਼ਫਲ ਸਾਬਿਤ ਹੋ ਰਹੀਆਂ ਨੇ। ਵਿਚਾਰ ਕਰਕੇ ਦੇਖ ਲੋ, ਦਿਨ ਰਾਤੀ ਸਾਰਾ ਜਨਮ ਅਸੀਂ ਠਾਕਰਾਂ ਦੀ ਪੂਜਾ ਕਰਦੇ ਰਹੇ ਔਰ ਪੂਜਾ ਕਰਨ ਵਾਲੇ ਨੂੰ ਅਗਰ ਅਸੀਂ ਜਾ ਕਰਕੇ ਪੁੱਛੀਏ ਸਿਰਫ ਇੱਕੋ ਹੀ ਸਵਾਲ, ਕਿਆ ਇਹ ਠਾਕੁਰ ਕਦੀ ਬੋਲੇ ਨੇ, ਤੇ ਉਹ ਬਗਲਾਂ ਝਾਕਣੀਆਂ ਸ਼ੁਰੂ ਕਰ ਦੇਗਾ। ਕਿਉਂ? ਜੜ ਵਸਤੂ ਹੈ, ਜੜ ਵਸਤੂ ਦੇ ਵਿੱਚ ਪਰਮਾਤਮਾ ਕਿਸ ਤਰੀਕੇ ਦੇ ਨਾਲ ਕੈਦ ਹੋ ਸਕਦਾ ਹੈ? ਸਾਨੂੰ ਸਭ ਤੋਂ ਪਹਿਲੇ ਤੇ ਉਸ ਪਰਮਾਤਮਾ ਦੇ ਸਰੂਪ ਦਾ ਗਿਆਨ ਹੋਣਾ ਚਾਹੀਦਾ। ਉਹ ਪਰਮਾਤਮਾ ਇਸ ਜਗਤ ਦੇ ਵਿੱਚ ਨਾਮ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਵਿਆਪਤ ਹੈ, ਜੜ ਔਰ ਚੇਤਨ ਸਭ ਨੂੰ ਆਧਾਰ ਦੇਣ ਵਾਲਾ। ਇਹ ਜੋ ਗੁਣ ਹੈ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਇਹ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਜਾਣ ਹੀ ਨਹੀਂ ਸਕਦੇ, ਨਾ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਫਿਰ ਵੀ ਸਤਸੰਗ ਦੇ ਵਿੱਚ ਜਿਹੜੀ ਬਾਣੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਪ੍ਰਚਾਰਿਤ ਕੀਤੀ ਜਾਂਦੀ ਹੈ, ਉਹਦਾ ਭਾਵ ਸਿਰਫ ਇਤਨਾ ਹੁੰਦਾ ਕਿ ਅਸੀਂ ਪਰਮਾਤਮਾ ਦੇ ਇਸ ਗੁਣ ਨੂੰ ਜਾਣ ਸਕੀਏ, ਇੱਕ ਜੜ ਵਸਤੂ ਦੇ ਨਾਲ ਤੁਲਨਾ ਦੇ ਕਰਕੇ, ਇਸ ਨੂੰ ਰਤਨ ਕਹਿ ਕਰਕੇ, ਹੀਰਾ ਕਹਿ ਕਰਕੇ ਜਾਂ ਕਿਸੇ ਹੋਰ ਕੀਮਤੀ ਵਸਤੂ ਦੇ ਨਾਲ ਤੁਲਨਾ ਦੇ ਕਰਕੇ ਸਮਝਾਇਆ ਜਾਂਦਾ। ਪਰ ਅਸਲ ਗੱਲ ਜਿਹੜੀ ਹੈ ਉਹ ਸਿਰਫ ਆਤਮਾ ਦਾ ਮਜ਼ਮੂਨ ਹੈ। ਆਤਮਾ ਔਰ ਪਰਮਾਤਮਾ ਯਾਨੀ ਸੁਰਤ ਨੇ ਸ਼ਬਦ ਦੇ ਨਾਲ ਮਿਲਣਾ ਹੈ। ਸੁਰਤ ਹੀ ਸ਼ਬਦ ਨੂੰ ਜਾਣਨ ਦੇ ਕਾਬਿਲ ਬਣ ਸਕਦੀ ਹੈ, ਉਸੇ ਦੇ ਅੰਦਰ ਤਾਕਤ ਔਰ ਸਮਰੱਥਾ ਹੈ ਜਿਹੜੀ ਉਸ ਸ਼ਬਦ ਨੂੰ ਜਾਣ ਸਕੇ, ਉਸ ਨੂੰ ਪ੍ਰਾਪਤ ਕਰ ਸਕੇ। ਮਨ ਬੁੱਧੀ ਔਰ ਇੰਦਰੀਆਂ ਇਹ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦੀਆਂ ਨੇ ਔਰ ਜੜ ਪ੍ਰਕਿਰਤੀ ਜਿਹੜੀ ਹੈ ਇਹ ਸੰਸਾਰ ਦੇ ਵਿੱਚ ਕਾਲ ਦੇ ਅਧੀਨ ਯਾਨੀ ਬ੍ਰਹਮ ਦੇ ਅਧੀਨ ਹੈ ਔਰ ਇਹਨਾਂ ਦੇ ਜ਼ਰੀਏ ਅਗਰ ਅਸੀਂ ਉਸ ਗੁਣ ਨੂੰ ਪ੍ਰਾਪਤ ਕਰਨਾ ਚਾਹਵਾਂਗੇ ਜਾਂ ਜਾਣਨਾ ਚਾਹਵਾਂਗੇ ਤੇ ਕਦੀ ਵਿਚਾਰ ਕਰਕੇ ਦੇਖ ਲਓ, ਚਾਹ ਕਰਕੇ ਵੀ ਅਸੀਂ ਉਸ ਨੂੰ ਜਾਣ ਨਹੀਂ ਸਕਦੇ। ਜਦ ਅਸੀਂ ਉਸ ਨੂੰ ਜਾਣ ਹੀ ਨਹੀਂ ਸਕਦੇ ਤੇ ਉਸ ਨੂੰ ਪ੍ਰਾਪਤ ਕਰਨ ਲਈ ਜਿਹੜੀ ਪ੍ਰਕਿਰਿਆ ਅਸੀਂ ਅਪਣਾਈ ਉਹ ਕਿਸ ਤਰੀਕੇ ਨਾਲ ਕਾਰਗਰ ਸਾਬਿਤ ਹੋ ਜਾਏਗੀ? ਇਸ ਕਰਕੇ ਇਸ ਜਗਤ ਦੇ ਵਿੱਚ 84 ਲੱਖ ਜਾਮੇ ਜਿਹੜੇ ਪਿੰਜਰੇ ਰਚੇ ਗਏ ਨੇ, ਇਹ ਕਾਲ ਦੀ ਰਚਨਾ ਹੈ, ਕਾਲ ਦੇ ਹਵਾਲੇ ਕੀਤੀ ਗਈ ਹੈ ਕਿ ਇਹ ਰਚਨਾ ਦੇ ਵਿੱਚ ਚਲਾਣਾ ਹੈ ਤੂੰ। ਔਰ ਜਿਸ ਤਰੀਕੇ ਦੇ ਨਾਲ ਇਹ ਜਨਮ ਦੇ ਵਿੱਚ ਆ ਕਰਕੇ ਯਾਨੀ ਮਨੁੱਖੇ ਜਨਮ ਦੇ ਵਿੱਚ 84 ਲੱਖ ਜਾਮਿਆਂ ਦੇ ਵਿੱਚ ਸਭ ਤੋਂ ਕੀਮਤੀ ਜਨਮ ਜਿਹੜਾ ਹੈ ਉਹ ਇਨਸਾਨੀ ਜਨਮ ਦਾ ਹੈ। ਕਿਉਂ? ਇਸ ਨੂੰ ਇਹ ਬੁੱਧੀ ਤੱਤਵ ਦਿੱਤਾ ਗਿਆ ਤਾਂ ਕਿ ਇਹ ਵਿਚਾਰ ਸਕੇ ਔਰ ਕਰਨ ਦੀ ਕਿਰਿਆ ਨੂੰ ਅਪਣਾ ਸਕੇ, ਕਿਉਂਕਿ ਜੈਸੀ ਵੀ ਕਿਰਿਆ ਨੂੰ ਇਹ ਅਪਣਾਏਗਾ, ਕਾਜ਼ ਔਰ ਇਫੈਕਟ ਦਾ ਨਿਯਮ ਯਾਨੀ ਕਿ ਇਸ ਦਾ ਪ੍ਰਭਾਵ ਇਸ ਨੂੰ ਭੁਗਤਾਨ ਕਰਨਾ ਪਏਗਾ। ਕਾਲ ਦਾ ਨਿਯਮ ਹੈ, ਮੌਤ ਦਾ ਨਿਯਮ ਹੈ ਔਰ ਭੁਗਤਾਨ ਦਾ ਨਿਯਮ ਹੈ। ਕਰਮ ਕੀਤੇ ਬਿਨਾਂ ਇਹ ਕੋਈ ਵੀ ਪਿੰਜਰਾ ਸਥਿਰ ਨਹੀਂ ਰਹਿ ਸਕਦਾ ਔਰ ਜਿਸ ਵੀ ਪਿੰਜਰੇ ਦੇ ਵਿੱਚ ਆ ਕਰਕੇ ਮਨੁੱਖੇ ਜਨਮ ਦੇ ਵਿੱਚ ਜੀਵਾਤਮਾ ਜਿਹੜੀ ਵੀ ਕਿਰਿਆ ਨੂੰ ਅਪਣਾਏਗੀ ਉਸ ਦਾ ਇਫੈਕਟ ਯਾਨੀ ਕਿ ਪ੍ਰਭਾਵ ਉਸ ਨੂੰ ਅਣਗਿਣਤ ਜਨਮਾਂ ਦੇ ਵਿੱਚ ਭੁਗਤਾਨ ਦੇ ਰੂਪ ਦੇ ਵਿੱਚ ਦੇਣਾ ਪਏਗਾ। ਹੁਣ ਵਿਚਾਰ ਕਰਕੇ ਦੇਖੋ ਕਿ ਐਸੀ ਕਾਲ ਦੀ ਭਿਆਨਕ ਲੀਲਾ, ਕੈਸਾ ਸੂਖਮ ਜਾਲ ਰਚਿਆ ਹੋਇਆ ਕਿ ਕਰਮ ਕੀਤੇ ਬਿਨਾਂ ਰਹਿ ਨਹੀਂ ਸਕਦੇ ਔਰ ਉਸਦਾ ਭੁਗਤਾਨ ਦੇਣ ਵਾਸਤੇ ਜਨਮ ਲੈਣਾ ਪੈਂਦਾ ਔਰ ਫਿਰ ਇਸ ਜਨਮ ਔਰ ਮਰਨ ਦੇ ਗੇੜ ਤੋਂ ਇਹ ਜੀਵਾਤਮਾ ਕਦੋਂ ਮੁਕਤ ਹੋਏਗੀ ਔਰ ਕਿਸ ਤਰੀਕੇ ਦੇ ਨਾਲ ਮੁਕਤੀ ਨੂੰ ਪ੍ਰਾਪਤ ਕਰ ਸਕਦੀ ਹੈ? ਕਿਆ ਜੜ ਵਸਤੂਆਂ ਨੂੰ ਪੂਜ ਕਰਕੇ, ਪੋਥੀਆਂ ਨੂੰ ਪੂਜ ਕਰਕੇ, ਪੱਥਰਾਂ ਨੂੰ ਪੂਜ ਕਰਕੇ, ਸ਼ਿਵਾਲਿਆਂ ਨੂੰ ਪੂਜ ਕਰਕੇ, ਪਹਾੜਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਇਹਨਾਂ ਜੜ ਔਰ ਚੇਤਨ ਵਸਤੂਆਂ ਦੇ ਵਿੱਚ ਅਸੀਂ ਉਸ ਪਰਮਾਤਮਾ ਨੂੰ ਤਲਾਸ਼ ਕਰ ਰਹੇ ਹਾਂ, ਕਦੀ ਵੀ ਉਸ ਨੂੰ ਉਸ ਜਗ੍ਹਾ ਤੇ ਅਸੀਂ ਮਿਲ ਨਹੀਂ ਸਕਦੇ, ਪ੍ਰਾਪਤ ਨਹੀਂ ਕਰ ਸਕਦੇ? ਉਹ ਮਨੁੱਖੇ ਜਨਮ ਨੂੰ ਉੱਤਮ ਜਨਮ ਕਿਉਂ ਕਿਹਾ ਗਿਆ? ਕਿਉਂਕਿ ਬੁੱਧੀ ਦੇ ਨਾਲ ਹੀ ਇਸ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਗੁਣ ਜਿਹੜਾ ਹੈ ਪ੍ਰਗਟ ਹੁੰਦਾ ਹੈ ਤੇ ਸਿਰਫ ਮਨੁੱਖੇ ਜਨਮ ਦੇ ਵਿੱਚ ਪ੍ਰਗਟ ਹੁੰਦਾ ਹੈ। 84 ਲੱਖ ਜਾਮਿਆਂ ਦੇ ਵਿੱਚ ਦੇਵੀ ਦੇਵਤਾ ਵੀ ਇਹ ਭੋਗੀ ਜੂਨ ਹੈ ਯਾਨੀ ਕਿ ਉੱਤਮ ਜੂਨ ਹੈ, ਭੁਗਤਾਨ ਦੇ ਰੂਪ ਦੇ ਵਿੱਚ ਭੁਗਤਾਨ ਕਰ ਰਹੇ ਨੇ, ਅਸੀਂ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਮਾਲਕ ਹੋ ਕਰਕੇ ਨੌਕਰਾਂ ਦੀ ਪੂਜਾ ਕਰ ਰਹੇ ਹਾਂ। ਨੌਕਰ ਕਿਉਂ ਨੇ? ਬ੍ਰਹਮਾ ਵਿਸ਼ਨੂੰ ਔਰ ਸ਼ਿਵ ਕਾਲ ਦੇ 3 ਗੁਣ ਨੇ ਯਾਨੀ ਕਿ ਸ੍ਰਿਸ਼ਟੀ ਨੂੰ ਰਚਣਾ। ਬ੍ਰਹਮਾ ਦਾ ਕੀ ਕੰਮ ਹੈ? ਕੁਮਾਰ ਦਾ ਕੰਮ। ਉਹਦੇ ਅੱਗੇ ਕਰਮ ਰੱਖ ਦਿੱਤੇ ਜਾਂਦੇ ਨੇ, ਉਹ ਭਾਂਡਾ ਬਣਾ ਕੇ ਅੱਗੇ ਰੱਖ ਦਿੰਦਾ। ਸਿਰਫ ਇਸ ਤੋਂ ਅੱਗੇ ਉਸਦਾ ਕੋਈ ਕੰਮ ਨਹੀਂ ਹੈ। ਵਿਸ਼ਨੂੰ ਦਾ ਕੰਮ ਹੈ ਸੰਭਾਲ ਕਰਨੀ ਯਾਨੀ ਕਿ ਜਿਹੜਾ ਵੀ ਭਾਂਡਾ ਰਚਿਆ ਗਿਆ ਹੈ ਉਸਦੀ ਪ੍ਰਤ ਪਾਲਣਾ ਕਰਨੀ। ਉਸ ਤੋਂ ਬਾਅਦ ਸ਼ਿਵ ਜੀ ਦੀ ਡਿਊਟੀ ਲਗਾ ਦਿੱਤੀ ਗਈ ਕਿ ਇਹ ਭਾਂਡੇ ਨੂੰ ਇਹ ਨਿਸ਼ਚਿਤ ਸੀਮਾ ਦੇ ਬਾਅਦ ਵਾਪਸ ਲੈ ਲੈਣਾ ਹੈ। ਯਾਨੀ ਕਿ ਜਿਸ ਤਰੀਕੇ ਦੇ ਨਾਲ ਬਚਪਨ, ਜਵਾਨੀ ਔਰ ਬੁਢਾਪਾ ਇਹ ਸਾਰੀਆਂ ਅਵਸਥਾ ਜੜ ਚੇਤਨ ਲੋਕ ਦੇ ਵਿੱਚ ਵਿਦਵਾਨ ਨੇ ਯਾਨੀ ਕਿ ਇਹ ਗੁਣ ਦੇ ਰੂਪ ਦੇ ਵਿੱਚ ਇਹ ਸ਼ਕਤੀਆਂ ਕਾਲ ਦੀਆਂ ਕੰਮ ਕਰ ਰਹੀਆਂ ਨੇ ਔਰ ਅਸੀਂ ਮਾਲਕ ਹੋ ਕਰਕੇ, ਮਾਲਕ ਕਿਉਂ ਆ? ਕਿਉਂਕਿ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਹੋ ਚੁੱਕੇ ਹਾਂ। ਜਿਹੜਾ ਮਨੁੱਖੇ ਜਨਮ ਦੇ ਵਿੱਚ ਜਿਹੜੀ ਜੀਵਾਤਮਾ ਆ ਗਈ ਇਹ ਕੋਈ ਆਸਾਨ ਔਰ ਛੋਟਾ ਮਜ਼ਮੂਨ ਨਹੀਂ ਹੈ। ਅਸੀਂ ਕਹਿ ਦਿੰਦੇ ਹਾਂ ਵੀ ਲੈਣਾ ਲੱਗ ਕੇ ਨਾਮ ਲੈ ਲਿਆ, ਅੰਮ੍ਰਿਤ ਦੇ ਬਾਟੇ ਛਕ ਲਏ ਤੇ ਅਸੀਂ ਪਰਮਾਤਮਾ ਨੂੰ ਮਿਲ ਲਿਆ। ਉਸ ਤੋਂ ਬਾਅਦ ਜੈਸੀ ਮਰਜ਼ੀ ਕਿਰਿਆ ਕਰਦੇ ਰਹੀਏ, ਸਾਰੀ ਕਿਰਿਆ, ਸਾਰੇ ਪਾਪ ਜਿਹੜੇ ਨੇ ਟ੍ਰਾਂਸਫਰ ਹੋ ਕਰਕੇ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਜਾਂ ਨਾਮ ਦਿੱਤਾ ਉਹਨਾਂ ਦੀ ਝੋਲੀਆਂ ਟ੍ਰਾਂਸਫਰ ਹੋ ਜਾਣਗੇ, ਕਿਆ ਉਹ ਭੁਗਤਾਨ ਕਰਨਗੇ? ਇਹ ਵਿਚਾਰ ਕਰਨ ਵਾਲੀ ਗੱਲ ਹੈ, ਬਹੁਤ ਹੀ ਔਖਾ ਔਰ ਕਠਿਨ ਮਜ਼ਮੂਨ ਹੈ ਜਿਸ ਨੂੰ ਅਸੀਂ ਰੂਹਾਨੀਅਤ ਕਹਿੰਦੇ ਹਾਂ। ਕਿਉਂ? ਕਿਉਂਕਿ ਇਸ ਦੇ ਵਿੱਚ ਆਤਮਾ ਨੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਔਰ ਇਹ ਅਧਿਕਾਰ ਸਿਰਫ ਇਨਸਾਨੀ ਜਨਮ ਦੇ ਵਿੱਚ ਇਨਸਾਨ ਨੂੰ ਇਸ ਜੀਵਾਤਮਾ ਨੂੰ ਦਿੱਤਾ ਗਿਆ। ਤੋ ਅਧਿਕਾਰੀ ਤੇ ਅਸੀਂ ਪਰਮਾਤਮਾ ਨੂੰ ਮਿਲਣ ਦੇ ਹੋ ਚੁੱਕੇ ਹਾਂ, ਪਰ ਅਸੀਂ ਜਿਹੜੀ ਪ੍ਰਕਿਰਿਆ ਅਪਣਾ ਰੱਖੀ ਹੈ ਉਹ ਠੀਕ ਨਹੀਂ ਹੈ। ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲੇ ਤਾਂ ਸਾਨੂੰ ਪਤਾ ਹੀ ਨਹੀਂ ਕਿ ਉਹ ਨਾਮ ਔਰ ਸ਼ਬਦ ਕੀ ਹੈ। ਅਸੀਂ ਲਫ਼ਜ਼ਾਂ ਦੇ ਵਿੱਚ ਫਸ ਗਏ, ਪੋਥੀਆਂ ਦੇ ਵਿੱਚ ਫਸ ਗਏ। ਇੱਕ ਵਿਸ਼ੇਸ਼ ਤਿਰਾ ਹੈ, ਉਹ ਸਿਰਫ ਸਤਿਗੁਰੂ ਜਾਂ ਨਾਮ ਦੀ ਗੱਲ ਕਰਦਾ, ਉਸ ਦੇ ਅੱਗੇ ਗੱਲ ਹੀ ਨਹੀਂ ਜਾਣਦਾ। ਯਾਨੀ ਕਿ ਉਹ ਲਫ਼ਜ਼ਾਂ ਨੂੰ ਨਾਮ ਕਹਿ ਕਰਕੇ ਉਸੀ ਦੇ ਵਿੱਚ ਫਸ ਕੇ ਰਹਿ ਗਏ। ਦੂਸਰੇ ਪਾਸੇ ਇੱਕ ਵਿਸ਼ੇਸ਼ ਤਿਰਾ ਹੈ, ਅਗਰ ਉਸਦੀ ਅਗਰ ਗੱਲ ਕਰਦੇ ਹਾਂ ਨਾਮ ਦੀ, ਤੇ ਉਹ ਗੁਰਮੁਖੀ ਦੇ ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠੇ ਨੇ। ਕਿਤਨੇ ਸਮੇਂ ਹੋ ਗਏ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਾਰੀ ਬਾਣੀ ਦਿੱਤੀ ਸੀ, ਕਿਸ ਨੂੰ ਨਾਮ ਕਿਹਾ ਸੀ, ਕਿਸ ਨੂੰ ਸ਼ਬਦ ਕਿਹਾ, ਕਿਸ ਨੂੰ ਕੀਰਤਨ ਕਿਹਾ, ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਸਕੇ। ਕਿਉਂ? ਕਿਉਂਕਿ ਸਾਨੂੰ ਉਹ ਗਿਆਨ ਦੇਣ ਵਾਲਾ ਉਹ ਘੱਟ ਨਹੀਂ ਹੈ। ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰੇ ਪੰਜ ਖਾਲਸੇ ਪੰਜ ਸਿੱਖ ਦੇ ਵਿੱਚ ਉਹ ਰਹਿਤਨਾਮਾ ਦਿੱਤਾ ਸੀ ਕਿ ਪੰਜ ਜਿਹੜੇ ਪੂਰਨ ਸਿੱਖ ਨੇ ਉਹਨਾਂ ਦੇ ਵਿੱਚ ਮੈਂ ਵਿਦਵਾਨ ਹਾਂ। ਹੁਣ ਵਿਚਾਰ ਕਰਕੇ ਦੇਖ ਲਓ, ਇੱਥੇ ਤੇ ਖੋਜ ਕਰਕੇ ਇੱਕ ਨਹੀਂ ਮਿਲਦਾ, ਪੰਜ ਕਦੋਂ ਇਕੱਠੇ ਹੋਣਗੇ? ਤੇ ਜਿਨ੍ਹਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਜਾਣ ਕਰਕੇ ਅਸੀਂ ਸੱਚੇ ਰਸਤੇ ਨੂੰ ਜਾਣ ਪ੍ਰਾਪਤ ਕਰ ਸਕਦੇ ਹਾਂ। ਉਹ ਇਹ ਸਾਰਾ ਮਜ਼ਮੂਨ ਜਿਹੜਾ ਬੜਾ ਗਹਿਰਾ ਸੋਚਣ ਵਿਚਾਰ ਕਰਨ ਵਾਲਾ ਔਰ ਬੜਾ ਹੀ ਔਖਾ ਮਜ਼ਮੂਨ ਹੈ। ਇਹ ਬੜਾ ਸਸਤਾ ਔਰ ਆਸਾਨ ਨਾ ਸਮਝੋ ਜਿਤਨਾ ਕਿ ਅਸੀਂ ਸਮਝ ਕਰਕੇ ਬੈਠੇ ਹਾਂ ਕਿ ਜਾ ਕਰਕੇ ਇੱਕ ਕਿਰਿਆ ਨੂੰ ਅਪਣਾ ਲਿਆ। ਵਿਚਾਰ ਕਰਕੇ ਦੇਖੋ, ਇਸ ਲੋਕ ਦੇ ਵਿੱਚ ਅਸੀਂ 10-20-50 ਹਜ਼ਾਰ ਰੁਪਇਆ ਕਿੱਥੇ ਲਗਾਉਣਾ ਹੋਵੇ ਕਿਸੇ ਕੰਮ ਧੰਦੇ ਦੇ ਵਿੱਚ, ਤੇ ਅਸੀਂ 50 ਬੰਦਿਆਂ ਕੋਲੋਂ ਸਲਾਹ ਲੈਂਦੇ ਹਾਂ। ਐਸੇ ਲੋਕਾਂ ਕੋਲੋਂ ਵੀ ਸਲਾਹ ਲੈਂਦੇ ਹਾਂ ਜਿਨ੍ਹਾਂ ਨੂੰ ਅਸੀਂ ਆਪਣਾ ਦੁਸ਼ਮਣ ਸਮਝਦੇ ਹਾਂ। ਕਿਉਂ? ਕਿਉਂਕਿ ਸਾਡਾ ਆਪਣਾ ਸਵਾਰਥ ਹੈ ਕਿ ਸਾਨੂੰ ਕਿਸੇ ਘਾਟਾ ਨਾ ਹੋ ਜਾਏ, ਕੋਈ ਨੁਕਸਾਨ ਨਾ ਹੋ ਜਾਏ। ਔਰ ਅਗਰ ਸਾਨੂੰ ਨੁਕਸਾਨ ਨਜ਼ਰ ਵੀ ਆਉਂਦਾ ਤੇ ਉਸ ਨੁਕਸਾਨ ਨੂੰ ਬਚਾਉਣ ਵਾਸਤੇ ਅਸੀਂ ਝੂਠੇ ਵੀ ਹੋ ਜਾਂਦੇ ਹਾਂ, ਬੇਈਮਾਨ ਵੀ ਹੋ ਜਾਂਦੇ ਹਾਂ, ਕਪਟ ਵੀ ਕਰਦੇ ਹਾਂ, ਹੋਰ ਤੇ ਹੋਰ ਲੋਕਾਂ ਦੇ ਗਲੇ ਵੀ ਕੱਟਣੇ ਸ਼ੁਰੂ ਕਰ ਦਿੰਦੇ ਹਾਂ। ਕਿਸ ਤਰੀਕੇ ਦੇ ਨਾਲ? ਪੁਰਾਣੇ ਜ਼ਮਾਨੇ 'ਚ ਕੀ ਸੀ, ਸ਼ਿਕਾਰ ਦੇ ਵਿੱਚ ਜਾਂਦੇ ਸੀ, ਜਾਨਵਰ ਔਰ ਪਰਿੰਦਿਆਂ ਦਾ ਸ਼ਿਕਾਰ ਕੀਤਾ ਜਾਂਦਾ ਸੀ। ਇਸ ਵਕਤ ਜੰਗਲ ਤੇ ਅਸੀਂ ਖਤਮ ਕਰਤੇ, ਜਾਨਵਰ ਪਰਿੰਦੇ ਖਤਮ ਕਰ ਦਿੱਤੇ, ਤੇ ਫਿਰ ਸ਼ਿਕਾਰ ਕਿਸ ਦੇ ਕਰ ਰਿਹਾ? ਮਨੁੱਖ ਮਨੁੱਖ ਦਾ ਸ਼ਿਕਾਰ ਕਰ ਰਿਹਾ। ਉਸ ਦੇ ਬਾਅਦ ਵੀ ਅਹੰਕਾਰ ਕਰ ਰਿਹਾ ਕਿ ਮੈਂ ਮਾਸ ਨੂੰ ਤਿਆਗ ਦਿੱਤਾ, ਹੋਰ ਕਿਹੜੇ ਮਾਸ ਨੂੰ ਖਾਣ ਦੀ ਗੱਲ ਕਰਨੀ ਹੈ, ਹੋਰ ਕਿਹੜੇ ਖੂਨ ਨੂੰ ਪੀਣ ਦੀ ਗੱਲ ਕਰਨੀ ਹੈ? ਜੇ ਰੱਤ ਲੱਗੇ ਕੱਪੜੇ, ਗਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ, ਤਿਲਕੋ ਨਿਰਮਲ ਚੀਤ, ਨਾਨਕ ਨਾਮ ਖੁਦਾਈ ਕਾ ਦਿਲ ਅੱਛੇ ਮੁਖਲੇ, ਔਰ ਦਰਵਾਜੇ ਦੁਨੀ ਕੇ ਝੂਠੇ ਅਮਲ ਕਰੇ। ਸਾਡੇ ਸਾਰੇ ਮਖੋਟੇ ਲਗਾਏ ਹੋਏ ਝੂਠੇ ਅਮਲ ਨੇ, ਝੂਠੇ ਦਿਖਾਵੇ ਨੇ। ਵਿਚਾਰ ਕਰਕੇ ਦੇਖ ਲੋ, ਜਦੋਂ ਅਸੀਂ ਕਿਸੇ ਦਾ ਹੱਕ ਮਾਰ ਕਰਕੇ ਲੈ ਕੇ ਆਉਂਦੇ ਹਾਂ ਨਾ ਆਪਣੇ ਘਰ, ਉਹ ਇਨਸਾਨ ਦਾ ਖੂਨ ਔਰ ਮਾਸ ਲੈ ਕਰਕੇ ਆਏ ਔਰ ਸਾਰਾ ਪਰਿਵਾਰ ਬਾਗ ਸਮਾਜ ਯਾਨੀ ਕਿ ਰਿਸ਼ਤੇਦਾਰ ਸਮੇਤ ਬੜੇ ਠਾਠ ਨਾਲ ਬੈਠ ਕਰਕੇ ਖਾਂਦੇ ਨੇ, ਭੁੱਲ ਗਏ ਨੇ ਕਿ ਇਹਨਾਂ ਦਾ ਭੁਗਤਾਨ ਦੇਣਾ ਪਏਗਾ। ਕਦੋਂ? ਜਦੋਂ ਕਿ ਨਿਚਲੀ ਜੂਨਾਂ ਦੇ ਵੀ ਜਾ ਕਰਕੇ ਕਈ ਅਰਬ ਸਾਲ ਲੱਗ ਜਾਣੇ ਨੇ, ਉਸ ਤੋਂ ਬਾਅਦ ਜਾ ਕਰਕੇ ਵਾਰੀ ਆਣੀ ਹੈ ਮਨੁੱਖੇ ਜਨਮ ਦੇ ਵਿੱਚ, ਜਦੋਂ ਅਸੀਂ ਪਰਮਾਤਮਾ ਨੂੰ ਮਿਲਣ ਦੇ ਅਧਿਕਾਰੀ ਬਣਾ ਦਿੱਤੇ ਜਾਣਗੇ। ਉਹ ਜਦੋਂ ਅਧਿਕਾਰੀ ਬਣਾ ਦਿੱਤੇ ਗਏ, ਸਤਿਗੁਰੂ ਦੇ ਕੋਲ ਚਲੇ ਵੀ ਗਏ, ਉਸ ਤੋਂ ਬਾਅਦ ਇੱਕ ਤੁੱਕ ਨੂੰ ਪਕੜ ਲਿਆ, ਸੋ ਸਿਮਰੇ ਜੇ ਸਾਹਿਬ ਸਿਮਰਾਏ, ਯਾਨੀ ਕਿ ਉਹ ਸਿਮਰਾਏਗਾ ਤੇ ਅਸੀਂ ਸਿਮਰਾਂਗੇ। ਉਹਨਾਂ ਨੂੰ ਇਹ ਪੁੱਛੋ ਕਿ ਤੁਹਾਨੂੰ ਪੂਛ ਨਹੀਂ ਮਿਲੀ, ਦੋ ਪੈਰ ਚਾਰ ਦੀ ਜਗ੍ਹਾ ਦੋ ਪੈਰ ਮਿਲੇ ਨੇ, ਬੁੱਧੀ ਤੱਤਵ ਦੇ ਦਿੱਤੀ, ਸਾਰਾ ਬਾਗ ਪਰਿਵਾਰ ਦਿੱਤਾ, ਸਾਰੇ ਸਾਧਨ ਦੇਤੇ, ਹਵਾ ਦੇਤੀ, ਪਾਣੀ ਦੇਤੀ, ਉਸ ਰਹਿਮਤ ਦੀ ਕੋਈ ਕਮੀ ਹੈ? ਸਤਿਗੁਰੂ ਨੇ ਕਿਆ ਨਹੀਂ ਦਿੱਤਾ ਤੇ ਕਿਸ ਵਾਸਤੇ ਦਿੱਤਾ ਸੀ? ਜੜ ਵਸਤੂਆਂ ਔਰ ਚੇਤਨ ਸੰਬੰਧਾਂ ਨੂੰ ਇਕੱਤਰ ਕਰਨ ਵਾਸਤੇ, ਉਹਨਾਂ ਨੂੰ ਕਾਇਮ ਰੱਖਣ ਵਾਸਤੇ। ਕਿਆ ਭਜਨ ਵਾਸਤੇ ਨਹੀਂ ਸੀ ਦਿੱਤਾ? ਕਿਆ ਭਜਨ ਕਿਸੇ ਹੋਰ ਜਾਮੇ 'ਚ ਕੀਤਾ ਜਾ ਸਕਦਾ? ਵਿਚਾਰ ਕਰਕੇ ਦੇਖੋ, ਕਿਆ ਦੇਵੀ ਦੇਵਤਾ ਅਗਰ ਇਸ ਜਾਮੇ ਨੂੰ ਲੈ ਕਰਕੇ ਜਿਹੜੇ ਸੂਖਮ ਔਰ ਕਾਰਨ ਲੋਕਾਂ ਦੇ ਵਿੱਚ ਮੌਜੂਦ ਨੇ, ਅਗਰ ਉਤਲੇ ਮੰਡਲਾਂ ਜਾ ਸਕਦੇ ਹੁੰਦੇ ਤੇ ਇਨਸਾਨ ਨੂੰ ਸ੍ਰਿਸ਼ਟੀ ਦਾ ਮੋੜ ਨਾ ਕਿਹਾ ਜਾਂਦਾ, ਦੇਵੀ ਦੇਵਤਿਆਂ ਨੂੰ ਕਿਹਾ ਜਾਂਦਾ? ਇਨਸਾਨ ਨੂੰ ਕਿਉਂ ਕਿਹਾ ਗਿਆ? ਕਿਉਂਕਿ ਉਹ ਦੇਵੀ ਦੇਵਤਿਆਂ ਨੇ ਫਿਰ ਦੁਬਾਰਾ ਤੋਂ ਆ ਕਰਕੇ ਗਿਰ ਕੇ ਆਪਣੇ ਭੁਗਤਾਨ ਕਰਨ ਦੇ ਬਾਅਦ, ਭੁਗਤਾਨ ਕਿਹੜੇ ਜਿਹੜੇ ਅੱਛੇ ਪੁੰਨ ਕੀਤੇ ਨੇ, ਇਹਨਾਂ ਲੋਕਾਂ ਦੇ ਵਿੱਚ ਆ ਕਰਕੇ ਮਨੁੱਖੀ ਜਨਮ ਦੇ ਵਿੱਚ ਆਣਗੇ ਔਰ ਮਨੁੱਖੀ ਜਨਮ ਦੇ ਵਿੱਚ ਆ ਕਰਕੇ ਫਿਰ ਉਹ ਕਿਰਿਆ ਨੂੰ ਅਪਣਾਉਣਗੇ ਜਿਹੜੀ ਹੱਠ ਕਰਮ ਦੀ ਨਹੀਂ ਹੋਏਗੀ, ਤਾਂ ਹੀ ਜਾ ਕਰਕੇ ਉਹ ਪਰਮਾਤਮਾ ਨੂੰ ਮਿਲਣ ਦੇ ਅਧਿਕਾਰੀ ਹੋ ਸਕਦੇ ਨੇ। ਨਹੀਂ ਤਾਂ ਫਿਰ ਜੈਸੀ ਕਿਰਿਆ ਉਹ ਕਰਨਗੇ ਉਹਦੇ ਇਫੈਕਟ ਦੇ ਰੂਪ ਦੇ ਫਿਰ 84 ਦਾ ਗੇੜ ਸ਼ੁਰੂ ਹੋ ਗਿਆ। ਅਨੰਤ ਕਾਲ ਤੋਂ ਇਹ ਕਿਰਿਆ ਚੱਲ ਰਹੀ ਹੈ, ਅਸੀਂ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਘੁੰਮ ਰਹੇ ਹਾਂ, ਕਈ ਸਤਿਗੁਰਾਂ ਦੇ ਕੋਲ ਗਏ ਹਾਂ, ਕਈ ਸੰਤਾਂ ਦੇ ਨਜ਼ਦੀਕ ਗਏ ਹਾਂ, ਪਰ ਕਦੇ ਵੀ ਅਸੀਂ ਉਸ ਕਿਰਿਆ ਨੂੰ ਨਹੀਂ ਅਪਣਾਇਆ ਜਿਸ ਨੂੰ ਅਪਣਾਉਣ ਦੇ ਬਾਅਦ ਇਹ ਜੀਵਾਤਮਾ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਸਕੇ, ਯਾਨੀ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਅਧਿਕਾਰੀ ਹੋ ਸਕੇ। ਤਾਂ ਪਰਮਾਤਮਾ ਜੋ ਹੈ ਇੱਕ ਗੁਣ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ, ਔਰ ਉਹ ਗੁਣ ਕੀ ਹੈ? ਇੱਕ ਆਵਾਜ਼ ਹੈ, ਬੜੀ ਸੁਰੀਲੀ ਔਰ ਬੜੀ ਮਿੱਠੀ ਆਵਾਜ਼ ਹੈ, ਕਿੱਥੇ ਮੁਰਲੀ ਦੀ ਆਵਾਜ਼ ਹੈ, ਕਿੱਥੇ ਸੰਖ ਦੀ ਆਵਾਜ਼ ਹੈ, ਕਿੱਥੇ ਘੰਟੇ ਖੜਕ ਰਹੇ ਨੇ, ਕਿਸੇ ਬਦਲਾ ਦੀ ਗੜਗੜਾਹਟ ਵਰਗੀ ਆਵਾਜ਼ ਹੈ, ਕਿਸੇ ਕਿੰਗਰੀ ਦੀ ਹੈ ਔਰ ਕਿੱਥੇ ਬੀਣਾ ਦੀ ਧੁਨ ਹੈ। ਯਾਨੀ ਕਿ ਆਵਾਜ਼ ਇੱਕ ਹੈ, ਅਲੱਗ ਅਲੱਗ ਬ੍ਰਹਿਮੰਡ ਦੇ ਵਿੱਚ ਅਲੱਗ ਅਲੱਗ ਮੰਡਲਾਂ ਦੇ ਵਿੱਚ ਉਹਦਾ ਨਿਰਮਾਣ ਕਰਨ ਵਕਤ ਇਹ ਅਲੱਗ ਅਲੱਗ ਤਰੀਕੇ ਦੀ ਇਸ ਜੀਵਾਤਮਾ ਨੂੰ ਸੁਣਾਈ ਦਿੰਦੀ ਹੈ। ਇਹ ਸੁਣਾਈ ਸਿਰਫ ਜੀਵਾਤਮਾ ਨੂੰ ਦਿੰਦੀ ਹੈ, ਮਨ, ਬੁੱਧੀ ਔਰ ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਔਰ ਜਦ ਤੱਕ ਅਸੀਂ ਲੋਹ ਦੁਆਰਾਂ ਦੇ ਵਿੱਚ ਬੈਠੇ ਹਾਂ, ਇਹ ਮਨੁੱਖੇ ਜਨਮ ਨੂੰ ਅਸੀਂ ਸਾਰਥਕ ਨਹੀਂ ਕਰ ਸਕਦੇ। ਮਨੁੱਖੇ ਜਨਮ ਦਾ ਸਾਨੂੰ ਫਲ ਚਾਹੀਦਾ, ਅਮਰ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇਸ ਜਗਤ ਦੇ ਵਿੱਚ ਇਹ ਨੋਹ ਦੁਆਰਾ ਚੋਂ ਨਿਕਲਣਾ ਪਏਗਾ। ਮਨ ਕਰਕੇ ਸਾਰਾ ਜਗਤ ਹੈ ਔਰ ਸਾਰਾ ਦਾ ਸਾਰਾ ਇਹ ਬਿਖ ਹੈ। ਪਿਛਲੇ
ਸਤਸੰਗ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਇਹ ਸਾਰਾ ਬ੍ਰਿਖ ਜੋ ਹੈ ਇਹ ਜੀਵਾਤਮਾ ਪੀ ਰਹੀ ਹੈ, ਔਰ ਜਿਤਨਾ ਇਹ ਪੀਂਦੀ ਹੈ ਉਤਨੀ ਇਹ ਰੋਂਦੀ ਪਿੱਟਦੀ ਹੈ। ਰੋਂਦੀ ਪਿੱਟਦੀ ਕੀ ਹੈ ਕਿ ਕਿਉਂਕਿ ਵਾਰ ਵਾਰ ਇਸ ਨੂੰ ਅਲੱਗ ਅਲੱਗ ਪਿੰਜਰੇ ਚ ਕੱਢ ਕੇ ਪਾਇਆ ਜਾਂਦਾ ਔਰ ਇਸ ਤਰੀਕੇ ਦੇ ਨਾਲ ਇਸ ਨੂੰ ਭੁਗਤਾਨ ਦੇਣਾ ਪੈਂਦਾ ਔਰ ਆਪਣੇ ਰਸਤੇ ਤੋਂ ਇਹ ਡਿੱਗ ਜਾਂਦੀ ਹੈ, ਉਸ ਰਸਤੇ ਨੂੰ ਪ੍ਰਾਪਤ ਨਹੀਂ ਕਰ ਸਕਦੀ ਜਿਸ ਦੇ ਉੱਪਰ ਚੱਲ ਕਰਕੇ ਇਹ ਸਦਾ ਲਈ ਉਸ ਅਵਿਨਾਸ਼ੀ ਪਦ ਨੂੰ ਪ੍ਰਾਪਤ ਕਰਨ ਦੀ ਅਧਿਕਾਰੀ ਹੋ ਸਕਦੀ ਹੈ। ਔਰ ਇਹ ਜੈਸੀ ਆਵਾਜ਼ ਹੈ ਇਸ ਆਵਾਜ਼ ਦੇ ਵਿੱਚੋਂ ਇੱਕ ਪ੍ਰਕਾਸ਼ ਵੀ ਆਉਂਦਾ ਹੈ ਔਰ ਇਸ ਪ੍ਰਕਾਸ਼ ਔਰ ਆਵਾਜ਼ ਦੇ ਗੁਣ ਨੂੰ ਵੀ ਪਰਮਾਤਮਾ ਕਿਹਾ ਜਾਂਦਾ ਹੈ, ਈਸ਼ਵਰ ਕਿਹਾ ਜਾਂਦਾ ਔਰ ਇਹੀ ਉਹ ਚੇਤਨ ਸੱਤਾ ਹੈ ਜਿਸ ਨੇ ਜੜ ਔਰ ਸਾਰੀ ਸ੍ਰਿਸ਼ਟੀ ਨੇ ਅਨਗ੍ਰਹਿਤ ਬ੍ਰਹਮੰਡਾਂ ਦੀ ਉਤਪਤੀ ਕੀਤੀ ਹੈ। ਜਦੋਂ ਇਹ ਸੱਤਾ ਸਿਮਟ ਜਾਂਦੀ ਹੈ ਉਸ ਲਈ ਪਰਲੇ ਆ ਜਾਂਦੀ ਹੈ, ਇੱਕ ਸੀਮਾ ਤੱਕ ਬ੍ਰਹਮ ਤੱਕ ਦੀ ਰਚਨਾ ਜਿਹੜੀ ਪਰਲੇ ਚ ਖਤਮ ਹੋ ਜਾਂਦੀ ਹੈ, ਸੋਨ ਤੱਕ ਦਾ ਦੇਸ਼ ਜਿਹੜਾ ਹੈ ਉਹ ਮਹਾਂਪਰਲੇ ਚ ਖਤਮ ਹੋ ਜਾਂਦਾ। ਅਵਿਨਾਸ਼ੀ ਸੱਤਾ ਜਿਹੜੀ ਹੈ ਉਸ ਅਕਾਲ ਪੁਰਖ ਦੀ ਜਿਸ ਦਾ ਕਿ ਇਹ ਗੁਣ ਹੈ ਜਿਸ ਨੂੰ ਅਸੀਂ ਉਸ ਬੇਪਰਵਾਹ ਦੀ ਆਵਾਜ਼ ਕਹਿ ਕਰਕੇ ਪੁਕਾਰਦੇ ਹਾਂ, ਜਿਸ ਨੂੰ ਹੱਕ ਦੀ ਆਵਾਜ਼ ਵੀ ਫਕਰਾਂ ਨੇ ਕਿਹਾ ਹੈ, ਯਾਨੀ ਕਿ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਸ਼ਬਦ ਦੇ ਨਾਲ ਇਸ ਆਵਾਜ਼ ਦੇ ਨਾਲ ਜੁੜਨਾ ਪਏਗਾ। ਔਰ ਇਹ ਆਵਾਜ਼ ਹੁਣ ਦੀ ਨਹੀਂ ਹੈ, ਗੁਰੂ ਨਾਨਕ ਸਾਹਿਬ ਨੇ ਤਾਂ ਸਿਰਫ ਇਸ ਦਾ ਭੇਦ ਹੀ ਪ੍ਰਗਟ ਕੀਤਾ ਸੀ, ਉਸ ਤੋਂ ਪਹਿਲੇ ਵੀ ਜਿਹੜੇ ਸੰਤ ਆਏ ਉਹਨਾਂ ਨੇ ਵੀ ਇਹੀ ਭੇਦ ਪ੍ਰਗਟ ਕੀਤਾ। ਜਿਸ ਵਰਡ ਦੀ ਗੱਲ ਈਸਾ ਮਸੀਹ ਨੇ ਕੀਤੀ 1000 ਸਾਲ ਪਹਿਲੇ ਉਹ ਵਰਡ ਹੋਰ ਕੋਈ ਨਹੀਂ ਸੀਗਾ, ਉਹ ਕੋਈ ਗੁਰਮੁਖੀ ਦਾ ਲਿਖਾ ਹੋਇਆ ਲਫ਼ਜ਼ ਨਹੀਂ ਸੀ ਜਾਂ ਕਿਸੇ ਸਤਿਗੁਰੂ ਦੇ ਦਿੱਤੇ ਹੋਏ ਉਹ ਲਫ਼ਜ਼ ਨਹੀਂ ਸਨ, ਉਹ ਜਿਹੜਾ ਨਾਮ ਜਾਂ ਸ਼ਬਦ ਸੀ ਉਹ ਇਹ ਚੇਤਨ ਸੱਤਾ ਦਾ ਉਹ ਇੱਕ ਗੁਣ ਹੈ ਜਿਹੜਾ ਇਸ ਜੜ ਔਰ ਚੇਤਨ ਸਾਰੀ ਸੱਤਾ ਨੂੰ ਆਧਾਰ ਦੇ ਰਿਹਾ। ਔਰ ਇਸ ਗੁਣ ਨੂੰ ਮਿਲਣਾ ਕਿਸ ਨੇ ਆ? ਉਸ ਪਰਮਾਤਮਾ ਦੇ ਉਸ ਬੇਪਰਵਾਹ ਦੇ ਦੂਸਰੇ ਗੁਣ ਜਿਸ ਨੂੰ ਅਸੀਂ ਕਹਿੰਦੇ ਹਾਂ ਆਤਮਾ, ਯਾਨੀ ਕਿ ਆਤਮਾ ਹੀ ਇਸ ਗੁਣ ਨੂੰ ਜਾਣ ਸਕਦੀ ਹੈ, ਪ੍ਰਾਪਤ ਕਰ ਸਕਦੀ ਹੈ, ਹੋਰ ਕੋਈ ਵੀ ਨਹੀਂ। ਔਰ ਇਹ ਕਦੋਂ ਹੋ ਸਕਦਾ? ਜਦੋਂ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆਏ। ਇਸ ਤੋਂ ਵਿਚਾਰ ਕਰਕੇ ਦੇਖ ਲਓ, ਇਹ ਸਾਰੀ ਸ੍ਰਿਸ਼ਟੀ ਸਾਰੇ ਜਾਲ ਦੇ ਵਿੱਚ ਨਿਕਲਣ ਦੀ ਅਗਰ ਕੋਈ ਸੂਖਸ਼ਮ ਤੋਂ ਸੂਖਸ਼ਮ ਮੋਰੀ ਹੈ ਤਾਂ ਇਨਸਾਨੀ ਜਨਮ ਹੈ। ਇਨਸਾਨੀ ਜਨਮ ਦੇ ਵਿੱਚ ਆ ਕਰਕੇ ਹੀ ਇਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਸਕਦੀ ਹੈ। ਹੁਣ ਜਿਹੜੀ ਬੁੱਧੀ ਇਸ ਨੂੰ ਦਿੱਤੀ ਗਈ ਸੀ ਮਿਲਣ ਵਾਸਤੇ ਕਿ ਕਿਹੜੀ ਕਿਰਿਆ ਨੂੰ ਅਪਣਾਉਣਾ, ਉਹ ਤੇ ਗੁਲਾਮ ਹੋ ਗਈ, ਯਾਨੀ ਕਿ ਉਹ ਵਕੀਲ ਬਣੀ ਹੋਈ ਹੈ ਮਨ ਦੀ। ਔਰ ਮਨ ਦਾ ਭੇਦ ਕੀ ਹੈਗਾ ਕਿ ਮਨ ਵਿਰੋਧੀ ਤਾਕਤ ਹੈ, ਉਹ ਇਹਨਾਂ ਲੋਕਾਂ ਤੋਂ ਇਸ ਜੀਵਾਤਮਾ ਨੂੰ ਸੱਚਖੰਡ ਜਾਣ ਨਹੀਂ ਦੇਣਾ ਚਾਹੁੰਦਾ ਔਰ ਉਸ ਨੂੰ ਰੋਕ ਕੇ ਰੱਖਣ ਵਾਸਤੇ ਹੀ ਉਹ ਬੁੱਧੀ ਦਾ ਇਸਤੇਮਾਲ ਕਰਦਾ। ਸਾਰੀਆਂ ਐਸੀਆਂ ਐਸੀਆਂ ਦਲੀਲਾਂ ਦਿੰਦਾ ਕਿ ਇਹ ਜੀਵਾਤਮਾ ਭਰਮ ਜਾਂਦੀ ਹੈ। ਯਾਨੀ ਕਿ ਵਿਚਾਰ ਕਰਕੇ ਦੇਖੋ, ਅਗਰ ਸਾਡਾ ਕੋਈ ਨੁਕਸਾਨ ਹੋ ਰਿਹਾ ਤੇ ਅਸੀਂ ਬੇਈਮਾਨ ਹੋ ਗਏ, ਝੂਠੇ ਹੋ ਗਏ, ਪਰ ਜਦ ਤੱਕ ਸਾਨੂੰ ਇਹ ਨਹੀਂ ਪਤਾ ਚੱਲੇਗਾ ਕਿ ਮਨੁੱਖੇ ਜਨਮ ਦੇ ਵਿੱਚ ਸਾਡਾ ਨੁਕਸਾਨ ਕਿਸ ਤਰੀਕੇ ਨਾਲ ਹੋ ਰਿਹਾ, ਤਦ ਤੱਕ ਅਸੀਂ ਉਸ ਨੁਕਸਾਨ ਦੀ ਅਪਣਾਈ ਗਈ ਪ੍ਰਕਿਰਿਆ ਨੂੰ ਤਿਆਗਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ। ਅਗਰ ਦੂਸਰੀ ਜਗ੍ਹਾ ਜੜ ਵਸਤੂ ਨੂੰ ਪ੍ਰਾਪਤ ਕਰਨ ਦੇ ਨੁਕਸਾਨ ਲਈ ਅਸੀਂ ਅਪਣਾ ਲੈਂਦੇ ਹਾਂ ਕਿਉਂਕਿ ਕੋਈ ਸਾਨੂੰ ਸਮਝ ਆ ਗਈ, ਤਾਂ ਫਿਰ ਸਮਝ ਕਿੱਥੋਂ ਆਏਗੀ? ਸਮਝ ਆਏਗੀ ਜਿਹੜਾ ਇਸ ਸਾਰੇ ਚੱਕਰ ਤੋਂ ਨਿਕਲ ਚੁੱਕਾ। ਕਿਆ ਮੂਰਤੀਆਂ ਨਿਕਲ ਚੁੱਕੀਆਂ ਨੇ? ਕਿਆ ਪੋਥੀਆਂ ਨਿਕਲ ਚੁੱਕੀਆਂ ਨੇ? ਜਾਂ ਉਹ ਤੀਰਥ ਜਿਨ੍ਹਾਂ ਤੇ ਜਾ ਕਰਕੇ ਅਸੀਂ ਨੱਕ ਰਗੜਦੇ ਹਾਂ ਉਹ ਨਿਕਲ ਚੁੱਕੇ ਨੇ? ਕਦੀ ਵੀ ਨਹੀਂ, ਉਹ ਵੀ ਫਸੇ ਹੋਏ ਨੇ। ਇਹ ਸਾਰੇ ਜੜ ਵਸਤੂ ਨਾਲ ਜੜ ਪ੍ਰਕਿਰਤੀ ਨਾਲ ਸੰਬੰਧ ਰੱਖਦੇ ਨੇ। ਇਹ ਸਾਰੀ ਦੀ ਸਾਰੀ ਕਾਲ ਦੀ ਲੀਲਾ ਹੈ। ਯਾਨੀ ਕਿ ਸੋਝੀ ਕਿੱਥੋਂ ਮਿਲੇਗੀ, ਬੁੱਧੀ ਕਿੱਥੋਂ ਮਿਲੇਗੀ? ਉਸ ਸਤਿਗੁਰ ਤੋਂ ਮਿਲੇਗੀ ਜਿਸ ਦੇ ਅੰਦਰ ਉਹ ਪਹਿਲਾ ਗੁਣ ਯਾਨੀ ਕਿ ਨਾਮ ਜਾਂ ਸ਼ਬਦ ਪ੍ਰਗਟ ਹੈ, ਆਵਾਜ਼ ਪ੍ਰਗਟ ਹੈ। ਯਾਨੀ ਕਿ ਉਹ ਸਤਿਗੁਰੂ ਕੋਈ ਆਕਾਰ ਨਹੀਂ ਹੈ। ਅਸੀਂ ਆਕਾਰ ਦੀ ਪੂਜਾ ਸ਼ੁਰੂ ਕਰ ਦਿੰਦੇ, ਆਕਾਰ ਲਿਆ ਕੇ ਇੱਕ ਤਸਵੀਰ ਰੱਖ ਦਿੱਤੀ, ਅਸੀਂ ਇੱਕ ਵਿਸ਼ੇਸ਼ ਮਤ ਜਾਂ ਧਰਮ ਦੀ ਪੂਜਾ ਕਰਨ ਲੱਗ ਗਏ, ਉਸ ਆਕਾਰ ਦੇ ਅੱਗੇ ਧੂਪਬੱਤੀ ਕਰਨ ਲੱਗ ਗਏ। ਉਸ ਸੱਚੇ ਸ਼ਬਦ ਜਾਂ ਨਾਮ ਨੂੰ ਪ੍ਰਾਪਤ ਕਰਨ ਦੀ ਜਿਹੜੀ ਪ੍ਰਕਿਰਿਆ ਸਤਿਗੁਰੂ ਨੇ ਸਾਨੂੰ ਦਿੱਤੀ ਸੀ ਉਸ ਨੂੰ ਅਸੀਂ ਭੁੱਲ ਕੇ ਬੈਠੇ ਹਾਂ। ਔਰ ਜਿਹੜੀ ਪ੍ਰਕਿਰਿਆ ਅਸੀਂ ਅਪਣਾ ਰੱਖੀ ਅੱਖ ਬੰਦ ਕਰਕੇ ਭਜਨ ਦੀ, ਉਹ ਉਪਾਸਨਾ ਹੈ। ਯਾਨੀ ਕਰਮ ਔਰ ਉਪਾਸਨਾ ਤੱਤਵ ਦਾ ਗਿਆਨ ਹੈ, ਆਤਮਾ ਦਾ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਵਿਸ਼ੇ। ਔਰ ਇਸ ਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਪਹਿਲੇ ਕਰਮ ਦੇ ਮਜ਼ਮੂਨ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ। ਅਗਰ ਸਾਡੇ ਕਰਮ ਪੂਰੇ ਨਹੀਂ ਹੋਣਗੇ ਤੇ ਕਦੀ ਚਾਹ ਕਰਕੇ ਵੀ ਸਾਡੀ ਉਪਾਸਨਾ ਜਿਹੜੀ ਹੈ ਸਫਲ ਨਹੀਂ ਹੋ ਸਕਦੀ। ਅਗਰ ਸਾਡਾ ਕਰਮ ਦਾ ਮਜ਼ਮੂਨ ਪੂਰਾ ਹੋ ਜਾਏ, ਸਾਨੂੰ ਨਾਮ ਦੀ ਸੰਗਿਆ ਪਤਾ ਚੱਲ ਜਾਏ, ਨਾਮ ਦੀ ਪਰਿਭਾਸ਼ਾ ਪਤਾ ਚੱਲ ਜਾਏ ਔਰ ਉਸ ਪਰਿਭਾਸ਼ਾ ਨੂੰ ਅਸੀਂ ਆਤਮ ਸਾਤ ਕਰ ਲਈਏ, ਆਪਣੀ ਹਸਤੀ ਉਸ ਪਰਿਭਾਸ਼ਾ ਦੇ ਉੱਪਰ ਨਿਛਾਵਰ ਕਰ ਦਈਏ ਤੇ ਫਿਰ ਉਪਾਸਨਾ ਕੋਈ ਦੂਰ ਨਹੀਂ ਆ, ਪਲਕ ਚਪਕਦੇ ਹੀ ਸਾਡੀ ਉਪਾਸਨਾ ਪੂਰੀ ਹੋ ਜਾਏਗੀ। ਔਰ ਹੁਣ ਕੀ ਹੋ ਰਿਹਾ ਕਿ ਅਸੀਂ ਘੰਟੋ ਅੱਖ ਬੰਦ ਕਰਕੇ ਬੈਠੇ ਰਹਿੰਦੇ ਹਾਂ ਉਹ ਦਿਖਾਵੇ ਤੌਰ ਤੇ, ਕਿਉਂ? ਕਿਉਂਕਿ ਸਾਡੇ ਕਰਮ ਅਧੂਰੇ ਨੇ। ਕਰਮ ਕੀ ਹੈ, ਨਾਮ ਕੀ ਹੈ? ਇਸ ਜਗਤ ਦੇ ਵਿੱਚ ਜੜ ਔਰ ਚੇਤਨ ਨੂੰ ਆਧਾਰ ਦੇਣ ਵਾਲਾ ਜਿਸ ਤਰ੍ਹਾਂ ਪਰਮਾਤਮਾ ਦਾ ਗੁਣ ਆਵਾਜ਼ ਔਰ ਪ੍ਰਕਾਸ਼ ਹੈ, ਜਿਸ ਨੂੰ ਨਾਮ ਕਿਹਾ ਗਿਆ ਹੈ, ਤਾਂ ਨਾਮ ਜਿਸ ਘੱਟ ਦੇ ਅੰਦਰ ਪ੍ਰਗਟ ਹੈ ਉਹ ਨਾਮ ਦਾ ਹੀ ਹਿੱਸਾ ਹੈ, ਨਾਮ ਦਾ ਹੀ ਅੰਗ ਹੈ। ਜਿਹੜੀ ਵੀ ਉਹਦੇ ਹਿਰਦੇ ਦੇ ਵਿੱਚੋਂ ਤਿਰੰਗਾ ਨਿਕਲਦੀਆਂ ਨੇ ਉਹਦੇ ਮੁਖਾਰ ਵਿੱਚੋਂ, ਉਹ ਸਾਡੇ ਕੰਨਾਂ ਦੇ ਨਾਲ ਲਹਿਜ਼ ਬਣ ਕਰਕੇ ਟਕਰਾਉਂਦੀਆਂ ਨੇ। ਉਹ ਲੱਸਾ ਦੇ ਵਿੱਚ ਜੋ ਵੀ ਨਿਰਦੇਸ਼ ਦਿੱਤਾ ਗਿਆ ਹੈ ਉਸਦਾ ਪਾਲਣ ਕਰਨਾ ਨਾਮ ਦੀ ਪਾਲਣਾ ਹੈ, ਹੁਕਮ ਦੀ ਪਾਲਣਾ ਹੈ। ਯਾਨੀ ਕਿ ਜਿਹੜੇ ਲਫ਼ਜ਼ ਮਿਲੇ ਨੇ ਉਹ ਸਾਰੇ ਦੇ ਸਾਰੇ ਨਾਮ ਨੇ। ਕਿਆ ਦੋ ਚਾਰ ਪੰਜ ਲਫ਼ਜ਼ ਹੀ ਨਾਮ ਨੇ? ਵਿਚਾਰ ਕਰਕੇ ਦੇਖੋ, ਕਿਆ ਉਹ ਨਾਮ ਦਾ ਰੂਪ ਜਾਂ ਬਾਹਰੀ ਆਕਾਰ ਹੈਗਾ? ਨਹੀਂ, ਕੱਟ ਕੱਟ ਦੇ ਵਿੱਚ ਰਮਿਆ ਪਾਰ ਬ੍ਰਹਮ ਈਸ਼ਵਰ ਸਤਿਗੁਰ। ਇੱਕ ਪਾਸੇ ਅਸੀਂ ਸਤਿਗੁਰ ਦੀ ਤੁਲਨਾ ਈਸ਼ਵਰ ਦੇ ਨਾਲ ਈਸ਼ਵਰ ਦਾ ਰੂਪ ਕਹਿੰਦੇ ਹਾਂ, ਤੇ ਦੂਸਰੇ ਪਾਸੇ ਦੋ ਚਾਰ ਲਫ਼ਜ਼ਾਂ ਨੂੰ ਨਾਮ ਕਿਵੇਂ ਕਹਿ ਦਿੱਤਾ ਅਸੀਂ? ਜਾਂ ਅੰਮ੍ਰਿਤ ਦੀਆਂ ਕੁਛ ਬੂੰਦਾਂ ਜਿਹੜੀਆਂ ਕਿ ਪਾਣੀ ਪੜ ਕਰਕੇ ਬਣਾਈਆਂ ਜਾਂਦੀਆਂ ਨੇ, ਸਿਰਫ ਉਹੀ ਅੰਮ੍ਰਿਤ ਕਿਸ ਤਰੀਕੇ ਨਾਲ ਹੋ ਗਿਆ? ਕਿਆ ਪਾਣੀ ਦੀਆਂ ਇਹਨਾਂ ਬੂੰਦਾਂ ਦੇ ਬਗੈਰ ਅਸੀਂ ਜਿੰਦੇ ਰਹਿ ਸਕਦੇ ਹਾਂ? ਵਿਚਾਰ ਕਰਕੇ ਦੇਖ ਲਓ, ਕਿਤਨੇ ਘੰਟੇ ਅਸੀਂ ਪਾਣੀ ਦੇ ਬਿਨਾਂ ਰਹਿ ਸਕਦੇ ਹਾਂ? ਇੱਕ ਕੜੀ ਐਸੀ ਆ ਜਾਏਗੀ ਕਿ ਸਾਨੂੰ ਉਸ ਅੰਮ੍ਰਿਤ ਦੀ ਤੇ ਗੱਲ ਕੀ ਕਰਨੀ ਹੈ, ਪਾਣੀ ਦੀ ਬੂੰਦਾਂ ਹੀ ਸਾਡਾ ਜੀਵਨ ਦਾ ਹੀ ਤੱਤ ਬਣ ਜਾਣਗੀਆਂ। ਯਾਨੀ ਕਿ ਇਸ ਪਾਣੀ ਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਯਾਨੀ ਕਿ ਨਾ ਤੇ ਅਸੀਂ ਅੰਮ੍ਰਿਤ ਦੀ ਪਰਿਭਾਸ਼ਾ ਸਮਝ ਸਕੇ, ਨਾ ਨਾਮ ਦੀ ਪਰਿਭਾਸ਼ਾ ਸਮਝ ਸਕੇ, ਤੇ ਫਿਰ ਪਾਲਣ ਕਿਸ ਦਾ ਕਰ ਰਹੇ ਹਾਂ, ਹੁਕਮ ਕਿਸ ਦਾ ਮੰਨ ਰਹੇ ਹਾਂ? ਆਪਣੇ ਮਨ ਦਾ, ਹੱਠ ਕਰਮ ਦਾ। ਜਿਹੜੇ ਵੀ ਕਰਮ ਅਸੀਂ ਅਪਣਾ ਰੱਖੇ ਨੇ, ਜਿਹੜੀ ਕਿਰਿਆ ਅਸੀਂ ਅਪਣਾ ਰੱਖੀਏ, ਇਹ ਹੱਠ ਦੀ ਕਿਰਿਆ ਹੈ। ਔਰ ਹੱਠ ਦੀ ਕਿਰਿਆ ਦੇ ਨਾਲ ਗੁਰੂ ਰਾਮਦਾਸ ਜੀ ਉਪਦੇਸ਼ ਕਰਦੇ ਨੇ ਕਿ ਅਸੀਂ ਕਦੀ ਵੀ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਹੋ ਸਕਦੇ। ਸਹਿ ਸਿਆਣ, ਕਿਤਨੀਆਂ ਹੀ ਸਿਆਣਤਾ, ਕਿਤਨੀਆਂ ਹੀ ਚਲਾਕੀਆਂ ਕਰ ਲਓ। ਯਾਨੀ ਇਹ ਚਲਾਕੀਆਂ ਕਿਸ ਤਰ੍ਹਾਂ ਨੇ? ਇਹ ਮਨ ਨੇ ਸਾਨੂੰ ਚਲਾਕੀਆਂ ਦਿੱਤੀਆਂ ਨੇ। ਜਿਹੜੀਆਂ ਵੀ ਜੜ ਵਸਤੂਆਂ ਦੀ ਅਸੀਂ ਪੂਜਾ ਕਰਦੇ ਹਾਂ, ਇਹ ਸਾਰੀ ਮਨ ਦੀ ਚਲਾਕੀ ਹੈ। ਕਿਉਂ? ਉਹਨੇ ਅਣਗਿਣਤ ਬ੍ਰਹਮੰਡ ਜਿਹੜੇ ਰਚੇ ਨੇ, ਉਸ ਬ੍ਰਹਮੰਡ ਦੇ ਵਿੱਚ ਜਿਹੜੇ 6 ਮੁੱਖ ਚੱਕਰ ਨੇ, ਉਹਨਾਂ ਦਾ ਪਰਛਾਵਾਂ ਜਿਹੜਾ ਹੈ ਉਸਨੇ ਅੰਡ ਦੇ ਵਿੱਚ ਪਾ ਤਾ, ਔਰ ਅੰਡ ਦਾ ਜਿਹੜਾ ਪਰਛਾਵਾਂ ਹੈ ਇਸ ਦੇਹ ਦੇ ਉੱਪਰ ਦੇ ਦਿੱਤਾ। ਯਾਨੀ ਕਿ ਜੀਵਾਤਮਾ ਚਾਹ ਕਰਕੇ ਵੀ ਜੋ ਹੈ ਅੰਦਰ ਨਾ ਜਾ ਸਕੇ, ਅਗਰ ਅੰਦਰ ਜਾਏ ਤੇ ਇਸ ਪਰਛਾਵਿਆਂ ਦੇ ਵਿੱਚ ਫਸ ਜਾਵੇ। ਯਾਨੀ ਇਹਨਾਂ ਪਰਛਾਵਿਆਂ ਚੋਂ ਅਗਰ ਨਿਕਲ ਕਰਕੇ ਕੋਈ ਵਿਰਲਾ ਜਿਹੜਾ ਹੈ ਬ੍ਰਹਮੰਡ ਜਾਂਦਾ, ਉਹ ਬ੍ਰਹਮੰਡ ਦੇ ਚੱਕਰਾਂ 'ਚ ਫਸ ਜਾਂਦਾ। ਯਾਨੀ ਕਿ ਵਿਰਲਿਆਂ 'ਚੋਂ ਵਿਰਲਾ, ਅਰਬਾਂ 'ਚੋਂ ਹੀ ਕੋਈ ਐਸੀ ਜੀਵਾਤਮਾ ਨਿਕਲਦੀ ਹੈ ਜਿਸਨੇ ਉਹ ਸੱਚੇ ਦੁਆਰ ਸੱਚਖੰਡ ਦੇ 10ਵੇਂ ਦੁਆਰ ਦੇ ਦਰਸ਼ਨ ਕਰਨੇ ਨੇ। ਤੇ ਇਸ ਤੋਂ ਵਿਚਾਰ ਕਰਕੇ ਦੇਖ ਲਓ, ਇਹ ਕੋਈ ਸਸਤਾ ਔਰ ਆਸਾਨ ਮਜ਼ਮੂਨ ਨਹੀਂ ਹੈ ਜਿਹੜਾ ਕਿ ਅਸੀਂ ਸਮਝ ਕਰਕੇ ਬੈਠੇ ਹਾਂ ਕਿ ਜਾ ਕਰਕੇ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਤੇ ਨਾਮ ਪ੍ਰਾਪਤ ਕਰ ਲਿਆ, ਅਸੀਂ ਤੇ ਅੰਮ੍ਰਿਤ ਛਕ ਲਿਆ, ਹੁਣ ਅਸੀਂ ਸਿੱਧਾ ਹੀ ਸੱਚਖੰਡ ਚਲੇ ਜਾਣਾ। ਅੱਜ ਤੱਕ ਅਸੀਂ ਜਾ ਨਹੀਂ ਸਕੇ, 50 ਸਾਲ ਹੋ ਗਏ, 40 ਸਾਲ ਹੋ ਗਏ, ਕਿਤਨੇ ਸਾਲ ਹੋ ਗਏ ਸਾਨੂੰ ਇਸ ਕਿਰਿਆ ਨੂੰ ਅਪਣਾ ਲਿਆ, ਅੱਜ ਤੱਕ ਕੋਈ ਇਹਦੇ ਵਿੱਚੋਂ ਨਿਕਲਿਆ? ਕਿਆ ਕਿਰਿਆ ਦੇ ਵਿੱਚ ਕਮੀ ਸੀ? ਨਹੀਂ, ਸਾਨੂੰ ਉਸ ਨਾਮ ਦੀ ਪਰਿਭਾਸ਼ਾ ਨਹੀਂ ਸੀ ਸਮਝ ਆਈ। ਯਾਨੀ ਕਿ ਪੂਰਨ ਪਰਿਭਾਸ਼ਾ ਜਿਹੜੀ ਨਾਮ ਦੀ ਹੈ, ਜਿਸ ਘੱਟ ਦੇ ਅੰਦਰ ਨਾਮ ਜਾਂ ਸ਼ਬਦ ਪ੍ਰਕਾਸ਼ ਪ੍ਰਗਟ ਹੈ, ਉਸਨੇ ਜੋ ਵੀ ਉਪਦੇਸ਼ ਦਿੱਤਾ, ਕਿਸ ਵਾਸਤੇ ਦਿੱਤਾ ਹੈ? ਇਸ ਜੀਵਾਤਮਾ ਦੀ ਸਫਾਈ ਵਾਸਤੇ, ਮਨ ਦੇ ਪਿੰਜਰੇ ਚੋਂ ਕੱਢਣ ਵਾਸਤੇ। ਜਦ ਤੱਕ ਇਹ ਮਨ ਦੇ ਪਿੰਜਰੇ ਚੋਂ ਜੀਵਾਤਮਾ ਨਿਕਲੇਗੀ, ਆਪਣੇ ਘਰ ਦਾ ਕੰਮ ਕਰ ਸਕਦੀ ਹੀ ਨਹੀਂ। ਯਾਨੀ ਕਿ ਗੁਲਾਮ ਹੋ ਕਰਕੇ ਕਦੀ ਵੀ ਅਸੀਂ ਆਜ਼ਾਦੀ ਦੇ ਬਾਰੇ ਸੋਚ ਨਹੀਂ ਸਕਦੇ। ਸਭ ਤੋਂ ਪਹਿਲੇ ਤਾਂ ਇਹ ਹੈ ਕਿ ਅਸੀਂ ਆਪਣੀ ਜ਼ਮਾਨਤ ਕਰਾਈਏ, ਜ਼ਮਾਨਤ ਕਰਾ ਕਰਕੇ ਜੇਲ੍ਹ ਚੋਂ ਬਾਹਰ ਨਿਕਲੀਏ, ਉਹ ਬਾਹਰ ਨਿਕਲ ਕਰਕੇ ਅਸੀਂ ਅੱਛਾ ਆਚਰਣ ਧਾਰਨ ਕਰੀਏ, ਐਸੀ ਕਿਰਿਆ ਨੂੰ ਅਪਣਾਈਏ, ਯਾਨੀ ਕਿ ਸੱਚੇ ਹੀ ਹੋ ਜਾਈਏ ਉਹ ਸੱਚ ਨੂੰ ਪ੍ਰਾਪਤ ਕਰਨ ਵਾਸਤੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਜੋ ਲਫ਼ਜ਼ ਅਸੀਂ ਲਏ ਨੇ, ਜਿਹਨਾਂ ਨੂੰ ਦੁਹਰਾਉਂਦੇ ਹਾਂ, ਇਹ ਸੱਚੇ ਨੇ, ਤੇ ਹੁਣ ਵਿਚਾਰ ਕਰਕੇ ਦੇਖੋ, ਸੱਚੀ ਵਸਤੂ ਸੱਚੇ ਭਾਂਡੇ 'ਚ ਰਹਿੰਦੀ ਹੈ, ਝੂਠੇ ਭਾਂਡੇ 'ਚ ਰਹਿੰਦੀ ਹੈ? ਦੋਨਾਂ 'ਚ ਇੱਕ ਗੱਲ ਮੰਨਣੀ ਪਏਗੀ। ਅਸੀਂ ਇਹ ਵੀ ਮੁਖੋਟਾ ਲਗਾ ਰੱਖਿਆ ਕਿ ਅਸੀਂ ਸੱਚੇ ਹਾਂ, ਕ੍ਰੋਧ ਨਹੀਂ ਕਰਦੇ, ਕਾਮ ਕ੍ਰੋਧ ਮੋਹ ਲੋਭ ਅਹੰਕਾਰ ਹਰੇਕ 'ਚੋਂ ਨਿਕਲੇ ਹੋਏ ਹਾਂ। ਦੂਸਰੇ ਪਾਸੇ ਇਹ ਵੀ ਕਹਿੰਦੇ ਹਾਂ ਕਿ ਸ਼ਬਦ ਸੱਚੇ ਨੇ ਜਿਨ੍ਹਾਂ ਨੂੰ ਅਸੀਂ ਜਪਦੇ ਹਾਂ। ਤੀਸਰੇ ਪਾਸੇ ਇਹ ਵੀ ਕਹਿੰਦੇ ਹਾਂ ਕਿ ਸਤਿਗੁਰੂ ਵੀ ਸੱਚੇ ਨੇ, ਤੇ ਚੌਥੇ ਪਾਸੇ ਫਿਰ ਇਹ ਗੱਲ ਕਿਉਂ ਝੂਠੀ ਹੋ ਰਹੀ ਹੈ ਕਿ ਅੱਜ ਤੱਕ ਸਾਨੂੰ ਉਸ ਨਾਮ ਜਾਂ ਸ਼ਬਦ ਦਾ ਦੀਦਾਰ ਨਹੀਂ ਹੋਇਆ, ਅੱਜ ਤੱਕ ਉਸ ਨੂੰ ਮਿਲਣ ਦੇ ਕਾਬਿਲ ਨਹੀਂ ਹੋ ਸਕੇ, ਅੱਜ ਤੱਕ ਉਹ ਆਵਾਜ਼ ਸਾਨੂੰ ਸੁਣਾਈ ਨਹੀਂ ਦਿੱਤੀ, ਕਿਉਂ ਨਹੀਂ ਦਿੱਤੀ? ਕੀ ਕਮੀ ਸੀ? ਕਿਆ ਇਹਨਾਂ ਸਾਰੀ ਪ੍ਰਕਿਰਿਆ ਜਿਹੜੀ ਅਸੀਂ ਅਪਣਾਈ ਉਹਦੇ 'ਚ ਕੋਈ ਕਮੀ ਸੀ? ਅਸਲੀ ਗੱਲ ਇਹ ਸੀ ਕਿ ਅਸੀਂ ਆਪਣੇ ਅੰਦਰ ਦੀ ਸਫਾਈ ਕੀਤੀ ਨਹੀਂ। ਇੱਕ ਦੁੱਧ ਜਿਹੜਾ ਹੈ ਉਹ ਕਿਹੜੇ ਭਾਂਡੇ ਟਿਕਦਾ? ਜਿਸਲੇ ਭਾਂਡਾ ਸਾਫ਼ ਕਰਾ, ਅਗਰ ਕਣੀ ਵੀ ਉਹਦੇ ਵਿੱਚ ਹੋਏ ਤਾਂ ਦੁੱਧ ਫਟ ਜਾਂਦਾ। ਸ਼ੇਰਨੀ ਦਾ ਦੁੱਧ ਸ਼ੁੱਧ ਸੋਨੇ ਦੇ ਭਾਂਡੇ ਟਿਕਦਾ, ਹੋਰ ਕਿਸੇ ਵੀ ਧਾਤੂ ਦੇ ਭਾਂਡੇ ਦੇ ਟਾਂਡੇ ਫਟ ਜਾਂਦਾ। ਤੇ ਕਿਆ ਨਾਮ ਹੀ ਕੈਸਾ ਰਹਿ ਗਿਆ ਜਿਸ ਨੂੰ ਕੋਈ ਮਰਿਆਦਾ ਨਹੀਂ ਹੈਗੀ? ਜਿਹੜੇ ਮਰਜ਼ੀ ਝੂਠੇ ਭਾਂਡੇ 'ਚ ਪਾਓ ਤੇ ਉਹ ਫਲ ਜਾਏਗਾ। ਇਸ ਵਕਤ ਹੋ ਕੀ ਰਿਹਾ ਕਿ ਜਿਤਨੇ ਵੀ ਝੂਠੇ ਭਾਂਡੇ ਨੇ, ਝੂਠੇ ਭਾਂਡਿਆਂ ਨੂੰ ਹੁਕਮ ਸੁਣਾ ਦਿੱਤਾ ਜਾ ਰਿਹਾ, ਔਰ ਹੁਕਮ ਸੁਣਾ ਕਰਕੇ ਹੀ ਇਹ ਜੀਵਾਤਮਾ ਭਰਮ ਦੇ ਵਿੱਚ ਆ ਗਈ ਕਿ ਮੈਂ ਸਭ ਕੁਝ ਪ੍ਰਾਪਤ ਕਰ ਲਿਆ। ਤਾਂ ਨਹੀਂ, ਯਾਨੀ ਕਿ ਜਿਸ ਤਰੀਕੇ ਦੇ ਨਾਲ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇੱਕ ਪਾਸੇ ਤੇ ਜੀਵਾਤਮਾ ਨੂੰ ਅਧਿਕਾਰ ਮਿਲ ਗਿਆ ਕਿ ਇਹ ਪਰਮਾਤਮਾ ਨੂੰ ਮਿਲ ਸਕਦੀ ਹੈ, ਔਰ ਦੂਸਰੇ ਪਾਸੇ ਅਸੀਂ ਦੇਖ ਕੀ ਰਹੇ ਹਾਂ ਕਿ ਇਹ ਮਨੁੱਖੇ ਜਨਮ ਤੋਂ ਨਿਚਲੇ ਜਾਮਿਆਂ ਦੇ ਵਿੱਚ ਵੀ ਗਿਰ ਕਰਕੇ ਜਾ ਰਹੀ ਹੈ, ਔਰ ਬਾਰ ਬਾਰ 84 ਦੇ ਚੱਕਰ 'ਚ ਫਸੀ ਹੈ ਅਨੰਤ ਕਾਲ ਤੋਂ। ਅਗਰ ਇਹ ਸੱਚਖੰਡ ਚਲੀ ਗਈ ਹੁੰਦੀ ਤਾਂ ਦੁਬਾਰਾ ਤੋਂ ਕਿਉਂ ਆਉਂਦੀ ਇਹਨਾਂ ਲੋਕਾਂ ਦੇ ਵਿੱਚ? ਇਸ ਤੋਂ ਸਪਸ਼ਟ ਹੋ ਗਿਆ ਕਿ ਇੱਕ ਬਾਣੀ ਝੂਠੀ ਵੀ ਹੈ ਔਰ ਸੱਚੀ ਵੀ ਹੈ। ਝੂਠੀ ਉਦੋਂ ਸਾਬਤ ਹੋ ਗਈ ਜਦੋਂ ਅਸੀਂ ਪ੍ਰਕਿਰਿਆ ਨੂੰ ਨਹੀਂ ਅਪਣਾਇਆ, ਸੱਚੀ ਸਾਬਤ ਹੋ ਗਈ ਜਦੋਂ ਅਸੀਂ ਕਿਰਿਆ ਨੂੰ ਅਪਣਾ ਲਿਆ। ਤਾਂ ਸਤਿਗੁਰਾਂ ਨੇ ਜਿਹੜਾ ਸਾਨੂੰ ਲਫ਼ਜ਼ ਦੇ ਦਿੱਤੇ ਉਹ ਝੂਠੇ ਵੀ ਨੇ ਔਰ ਸੱਚੇ ਵੀ ਨੇ। सच्चे उन्होंने वास्ते जिन्होंने अपनी हस्ती मिटा दी उस प्रक्रिया के उपर, और झूठे उन्होंने वास्ते जिन्होंने अजे तक यह सोचा ही नहीं कि असी इन्हों के नाल जुड़ करके अपने आप नू अमर बनाना है, अपनी मुक्ति करानी है। असी दान पुन करना पसंद करते हैं, विचार करके देखो लोहे दियां बेड़ियां उतारतियां तो सोने दियां पा लिया, क्या यह बेड़ी का काम की है कि सोने की बेड़ी जड़ी है सचखंड जान देगी, लोहे की नहीं जान देंगी। बेड़ी का एक ही काम है कि बंद के रखना, ते असी इन मुल्कां चो निकलना नहीं चाहते। असी हुक्म किसका मन रहे हैं? काल का। काल यानी मन, मन का भगवान असी बना रखा है। पराए पुरुष की आसक्ति करके असी अपने खसम नू अपने पति नू कदी भी प्राप्त करन दी अधिकारी हो ही नहीं सकदियां। असी कुल नू नाश करन वाले कलक्षणी यानी कि कुल नू नाश करन वाले गुणा नू धारण कर रहे हैं, और अनंत काल तो इन्हां गुणा नू ही पक्का करदे पए हां, और अपने जन्म भी पक्के कर रहे हैं, और कदी चाह करके भी इस सारी प्रक्रिया तो असी बाहर नहीं निकल सकते। तो गुरु साहब उपदेश करते हैं कि यह सारी क्रिया जिहड़ी तू अपना रखी है यह हठ क्रिया है। पुराने समय के भी योगी जड़े क्रिया अपनाते सन, योग के पंतजली के योग नियमों अगर असी पढ़ करके देखिए, असी अख बंद करके और उन्होंने त्याग दिता कि योग की कोई लोड़ ही नहीं है। विचार करके देखो योग की बहुत सारी वस्तुओं की लोड़ है। योग का सब तो पहला नियम है कुछ चीजों त्याग देना और कुछ चीजों धारण करना, और सब तो पहले उपदेश करते हैं पंतजली ने कि तुम सच न अपनाना और झूठ न त्यागना। हुण अज तक असी यह योग के एक नियम के उप एक उपांग नूं भी नहीं अपना सके, तो किस तरीके दे नाल परमात्मा नूं मिलण दे अधिकारी हो सकते हैं। हुण शरीर की गल करनी है, मनुखा जन्म मिलिया सीगा सार्थक करन वास्ते, और शरीर की हालत की है कि सारा जन्म विषय विकार के भोगों के विच निकालता। जिहड़ी ताकत सानू मिली सी ना, किस तरीके दे नाल पल पल तिल तिल बड़ी अयाशी कीती है असी हर तरीके दे नाल, लोभ दे विच काम दे विच क्रोध दे विच, यानी कि अपनी हस्ती नूं बिठा देण दे बाद हुण असी लंबे होकर के नक रगड़दे हां जां दोनों हाथ उत्ते होकर के नक तौबा करदे हां। यह सारी तौबा कौन कर रहा है? मन तौबा कर रहा है। क्यों? क्योंकि उसनूं पता है कि हुण इसकी ताकत खत्म होगी, कुछ कर नहीं सकता, यानी कि बड़ी चलाकी दे नाल सतगुरु दे अगे निमाणा पड़न की कोशिश कर रहा है। तो क्या सतगुरु इस सारे निमाणेपन तो बेखबर ने? यानी कट कट के अंतर की जानद, और जड़ा कट कट दे भी व्याप्त है हर एक चीज का उसनूं पता है, उसके सामने भी असी चलाकियां और चतराइया करन तो बाज नहीं आते। तो गुरु रामदास जी कहते हैं जितनिया मर्जी सियाणता तू अपना लै, जितनिया मर्जी चलाकियां तू कर लै, उस परमात्मा नूं तू प्राप्त नहीं कर सकता। जदों प्राप्त करेगा तू निमाणा होकर के दीन होकर के निर्मल होकर के प्राप्त करेगा। सच्ची वस्तु है, सच्चे होकर के ही प्राप्त की जा सकती है। सच की परिभाषा की है? सिर्फ जुबान के नाल सच बोलना ही सच्चे होना नहीं है। इस जगत के भी झूठ संतान ने किसी कहा? जड़ चेतन वस्तु और संबंध जो कुछ नजर आता मन बुद्धि और इंद्रिया के नाल, यह सारा का सारा कूड़ है, और कूड़ झूठ न किया गया। यानी कि इस झूठ न त्यागना और परमात्मा सच न शब्द न नाम कीर्तन अपनाना यह सच है। सिर्फ जुबान के नाल सच बोलना और झूठ को त्याग देना सच्ची होना नहीं है, बड़ा छोटा जा अर्थ है। तो रूहानियत का मजमून बड़ा व्यापक है। इन्हों ब्रह्मंडा तो परे अकाल पुरख जिथे जिस जगह मौजूद है, जिसनों अभी सचखंड कहते हैं, उत्थे का ज्ञान देने वाली ताकत सत्ता समर्था जो इस जोक के आती है उसनों असी सत्संग कहते हैं। और सत्संग में भी सत का प्रगट होना बहुत जरूरी है। अगर सत आप प्रगट नहीं होएगा तो सानू सोझी कौन देगा? व्याख्या जितनी मर्जी कर लो, पोथियां जितनिया मर्जी पढ़ लो, सानू असोजी प्राप्त नहीं हो सकती। यानी कि मनुखे जन्म दे जड़ी बुद्धि सानू मिली सी, उस तो वद बुद्धि और समर्था किस दे विच है? जिस कट दे अंदर शब्द प्रगट है, और वो कट जिस जगह बैठ करके सत्संग करते ने वाणी देंदे ने, उस दे अंदर ताकत होंदी है सोझी देण दी। उसी वक्त यह बुद्धि चेतदी है और आत्मा नू चेतांदी है, उनू जगांदी है कि तू जाग, ब्रह्म मुहूर्त हो चुका है। 84 लाख जामिया दी अंधेर कोठरी दे विच अगर सामने किरण अगर नजर आंदी है, अमृत वेला आंदा है, तो यह मनुखा जन्म है। तो मुबारक होना चाहिए जिन्हां नू यह मनुखा जन्म प्राप्त हो गया, और उस तो भी वड्डा मुबारक है जिन्होंने ऐसी क्रिया नू अपना लिया जड़ी जिन्हों पूरा करके असी अपने आप नू अमर पद का अधिकारी बना सकते हैं। तो आज के शब्द भी गुरु साहब उपदेश कर रहे हैं कि किहड़े कर्मां नू असी अपनाना है और किहड़े कर्मां नू त्यागना है, और जड़ी क्रिया असी अपना रखी है यह मन के हुक्म विच अपना रखी है, और मन के हुक्म दे विच अपनाई गई क्रिया का भुगतान देने वास्ते इस जीवात्मा नू अनंत काल तो बार बार जन्म और मरण के गेड़ दे विच सुटिया जांदा है।
कूड़ कपट किने न पायो जो बीचे खावे सोई।
कूड़ कपट दे नाल कदे भी उस परमात्मा नू प्राप्त नहीं कीता जा सका। जैसा बीजांगे वैसा खाना पेगा, ए तुक जड़ी है डेरे गुरु कर, और गुरुद्वारे मंदिरां दे नाल संबंध रखती है। इस तुक दे भी दो गल्लां स्पष्ट ने, कूड़ और कपट। कूड़ की हैगा, कूड़ क्या झूठ नूं हुण गुरु साहिबां ने स्पष्ट किया, मन बुद्धि और इंद्रिया दे नाल जो कुछ भी नजर आ रहा यह सारा कूड़ है। और असी सतगुरु दे कोल जा करके हठ कर्म अपना रहे, मंग की रहे हैं, विचार करके देखो। कोई तियां मंग रहा, कोई पुत्र मंग रहा, कोई जड़ वस्तुआं मंग रहा, कोई संबंधा नूं कायम रखना चाहता, कोई नौकरियां चाहता, कोई फैसले करवाना चाहता, कोई विआह शादियां चाहता, यह सारा का सारा मजमून है कूड़। असी सतगुरु दे कोल आ करके कीड़ी कीड़ा अपनाई, यानी कि कूड़ की झूठ को प्राप्त करन दी। दूसरे पासे कपट की गल करते हैं। कपट की हैगा कि जो कुछ असी है वा वह तो असी छुपा लेंदे हां, वह तो असी बाद जदों हाथ धोंदे हां उस हाथ धोण वक्त ही असी एक मुखोटा अपने मुंह के उपर लगा लैंदे, बड़े दीन हो जाते हैं, बड़ी आवाज के विच मिठास भर लैंदे कि साडे वर्गा कोई है ही नहीं है। कहंदे ने सारी की सारी कपट है, जिस दे कोल तू जा रहा ना, जिस दे अगे लंबा होकर मत्था टेक रहा, उसनू सारी खबर हैगी है। यानी कि कूड़ और कपट की किरिया नू अपना करके लख सियानता करके तू उस परमात्मा नू मिलन दा अधिकारी नहीं हो सकता। क्यों नहीं हो सकता? क्योंकि यह सारे हठ कर्म दे नाल संबंध रखदियां ने, और यह हठ कर्म दियां जितनियां भी किरिया तू अपनाइयां ने, इन्हां दा भुगतान देण वास्ते तैनू अनंत काल तो बार बार जन्म और मरण के गेड़ दे विच छुटिया जा रहा, और हुण भी तू बाज नहीं आ रहा, क्योंकि इसका डबल इफेक्ट आता। गुरु घर के पूर्ण सतगुरां के कोल जाकर के जदों असीं इह सियाणत भरियां क्रिया नूं अपनांदे आ ना, तो मन ने तो समझाता कि असी दीन हो रहे हैं, सतगुरु के अगे बहुत ही टेढ़े मूंह करके मिठी आवाज दे बोलन की कोशिश करते हैं, पर उतों की उठ के ज्यों ही बाहर आते हैं गुस्सा साडे नक के उत्ते रख्या होया। झूठ के कभी असी नजदीक नहीं गए, और जब तक किसी का असी हक ना मार लीए, हक मारना किसी का पैसा मारना नहीं है, किसी को परमार्थी रस्ते तो दूर कर देना या उसके अधिकार के रुकावटा पानिया या किसी की दात मिली उसके मान सम्मान के ख्यानत पानी, यह सारिया का सारा हक मारन वाली गल है। और यह सारा हक मार के असी कितने जावे, यानी कि डबल इफेक्ट लै करके कई जन्म मरण और गेड़ा के आवेंगे। ब्रह्मा जी कितने फसे हैं? मन दिया असंख मोरिया के, अगर यह मोरिया के नहीं फसे होंगे तो क्या इन्हों सोझी नहीं आती कि इस ब्रह्म को अगर पार कर लिया जाए तो पार ब्रह्म और उसके पिछले परमात्मा मौजूद है, उस परमात्मा मिल सकते हैं। यानी कि जड़ी जीवात्मा गुरु के कोल आ करके ऐसी किरिया अपना दिया ने, बहुत चतुर और बड़ी चलाकी दिया कि मेरे तो सियाणा मेरे तो चलाक कोई है ही नहीं है, यह सारा उन्हों का मन कट करया या ब्रह्म है, वह ब्रह्म को नहीं प्राप्त कर सकदियां, ब्रह्मा बिशक बन जाए। यानी कि उन्होंने ब्रह्मा की ड्यूटी तो मिल जाएगी इस जगत के भांडे घड़न की या संघार करन की, पर वह पार ब्रह्म नहीं जा सकते। पार ब्रह्म जड़ी ले जाने वाली ताकत और सत्ता केड़ी है? वह गुण परमात्मा का, जिसनों असी प्रकाश या आवाज का गुण कहते हैं। इसी के अंदर वह ताकत है अट्रैक्शन की, खिंचण की। यानी कि दोनों ही लोहे ने, लोहा लोहे में नहीं खिंच सकता, पर एक लोहे के कुछ आयन जड़े ने नॉर्थ और साउथ पोल के एक विशिष्ट प्रक्रिया के नाल एकत्रित कर लिए जाए तो एक लोहा रह जाता और एक जो है मैगनेट बन जाता, और मैगनेट के अंदर खूबी आ जाती है कि लोहे को खिंच सकता। उसे तरीके बेपरवाह का जोड़ा गुण है, जोड़ा आवाज का गुण प्रकाश का, उसके अंदर खिंचण की ताकत है। बाकी किसी भी जड़ प्रकृति के दिते हुए लफज, एक नहीं सौ सतगुरों को लफज लिया, उन्होंने अंदर वो ताकत नहीं है कि जीवात्मा खिंच करके सचखंड लै जाए। अगर वो ताकत आती तो ग्रंथ के ग्रंथ जड़े ने लफ्जा के नाल भरे ने, असी कद इस पार ब्रह्म के पहुंच चुके होंगे। यानी कि वो ताकत जड़ी है चेतन सत्ता का अंश, बहुत ही निर्मल और पाक है, और उसे खिंचण की ताकत है, वही जीवात्मा खिंच सकती है। जड़ वस्तु किसी खिंच करके वह नहीं लै करके जाती। इसी करके मन बुद्धि और इंद्रिया तो जब तक जीवात्मा नहीं निकलेगी तब तक उस शब्द को मिलन या जुड़न के काबिल नहीं हो सकती, और जब तक उसके नाल जुड़ेगी नहीं यह पार ब्रह्म को पार नहीं कर सकते। तो जड़ी भी किरिया असी अपना रखी है यह सारी जड़ वस्तुओं के नाल संबंध रखी है, और एक निशान है दिता गया सिर्फ अंतर की सफाई करने वास्ते, और अंतर की सफाई असी करते नहीं तो परमात्मा मिलन के अधिकारी किस तरीके नाल हो सकते हैं? यह सारा मजमून जड़ा है बड़ा सोचण और समझ मजबून है, और जब तक यह मन ब्रह्म के नहीं पहुंचेगा यह शांत नहीं होएगा, यह लीन नहीं होएगा, और जब तक ये लीन नहीं होएगा आत्मा छोड़ेगा नहीं, और आत्मा छूट करके सचखंड फिर किस तरीके नाल जा सकती है? यानी कि ब्रह्म तक पहुंचने के मजमून का इस मनुख्य जन्म के जड़ी प्रक्रिया है बड़ी सूक्ष्म नाजुक है। इस प्रक्रिया बड़े ध्यान नाल सुनो और इस अमली जामा पहनाओ। की हैगी है कि जदों जीवात्मा मनुखे जन्म में आकर के सतगुरु के कोल आती है और सतगुरु जो उपदेश करते हैं उन्होंने उपदेशों के भी जो निर्देश दिता गया है उसके उपर मिटना यह जीव का उदम है, किरिया है, नाम का जप है। और जदों किरिया में अपनाती है ना उस वेले सतगुरु दया मेर करते हैं। क्यों? क्योंकि काम क्रोध लोभ मोह अहंकार यह सारिया रुकावटा ने मन दिया इस जीवात्मा नूं अपने कारण ना जान देण वास्ते। यानी इन्हां रुकावटां तों कदों निकलांगे, जदों दया मेर होएगी। पर साध संगत जी, ये दया मेर उह सोझी एवें नहीं मिलदी, इह उहनां नूं मिलदी है, और उदों मिलदी है जदों जीव अपनी तड़फ जाहिर करदा। किस तरीके की तड़फ? जिस तरह पानी के विचों मच्छी निकल के तड़फदी है ना, उस तरीके दे नाल तड़फदा। किस तरीके दे नाल? इस तरीके नाल तुसी विचार करके, एक प्रैक्टिकल करके देखो। तुसी अपने ये सोच लो कि असी 40 दिन जो है काम नूं त्यागना है, हुण 40 दिन काम नूं त्यागना, और अंदर मन जो है मदाणी वाकण चलेगा और वह तड़फाएगा। और जहां ने इस तड़फ नूं सह लिया ना, उन्होंने सतगुण की वह दात, वह रहमत, वह दया मेर प्राप्त होती है। बाकी ना तो किसी को अज तक मिली है, ना मिलेगी। और जड़े लफज ला करके या अमृत के कुंड खाली करके बैठे ने कि सानू सतगुरु की दया और रहमत तो सोझी मिल जाएगी, वह अज तक ना मिली है ना मिलेगी। अगर लैना चाहते हैं तो ब्रह्म तो और इस मनुखे जन्म के विच का मजबूरन जरा रस्ता तय करना, वह वड्डी ताकत केड़ी है? वह सतगुरु की है, और वह ता ही देंगे जो असी उदम करांगे, तड़फ जाहिर करांगे कि असी काम के नाल नहीं तेरे नाल प्यार करते, असी तेरे विच लीन होना चाहते हैं। इसी तरीके दे नाल जितने भी विषय विकार ने, जो जो जीवात्मा तड़फेगी उन्हां दे विचों निकलण वास्ते, अपने मूल दे विच समाण वास्ते, उदों ही दया मिलेगी, और उस दया दे नाल ही यह रस्ते नूं पार किया जा सकता है। और जब तक यह रस्ता मौजूद है, यह जीवात्मा का अपना काम है, यह जीवात्मा की अपनी तड़फ है, यह जीवात्मा की अपनी लोड़ है, और यह सिर्फ 6% जीवात्मा ने जिहड़ी इस तड़फ नूं पैदा कर सकणगियां, और अपने इस घर के रस्ते नूं यानी ब्रह्म तक के रस्ते नूं तय कर सकणगियां। सतगुरु जो ने उस तों अगे का रस्ता, यानी कि अगे का रस्ता कोई आकार ते रह नहीं गया, वह शब्द प्रगट हो जाता, नाम प्रगट हो जाता, आवाज प्रगट हो जाती है, और उसके अंदर ताकत है मैगनेट की खिंचण की, वह जीवात्मा नूं खिंच करके उस जगह लै जाती है जिस जगह तो यह आई है। और यह सारा रस्ता जड़ा है सिर्फ इंसानी जन्म के लिए और जिंदे जी तय किया जा सकता है। मरण के बाद ना अज तक कोई तय कर सकया, ना मरण के बाद किसी नूं मोक्ष की प्राप्ति हुई है। वह सारिया गल्लां जितनिया भी शास्त्रां दे भी नजर आंदियां ने, वह सारा जमा खर्चा मरण के बाद किस दे कॉलर पकड़ांगे, किस दे जाके दीन होवांगे, किन्नूं रोवांगे, उसने तो कोई सुनन वाला ही नहीं होंदा कि वाला तो पकड़ के जम किहड़े पासे लै गए ने। यानी कि जिंदे जी सुनन वाला भी मौजूद है, यानी कि सतगुरु मौजूद ने, जिंदे जी भी सुनते हैं और मरण के बाद भी सुनते हैं, उसनूं उस जगह ले जा करके ही दम लाते हैं जिस जगह का यह अधिकारी होने वास्ते मनुखे जन्म के विच आया है।
मन हट किते उपाय न छूटिए, सिमरत शास्त्र सोते
सारे वेदा शास्त्रां नूं पढ़ करके देख लो, सारिया ने एक ही उपदेश दिता कि गुरु दे बिना इस बबजल सागर तो पार नहीं हो सकते। और सानू गुरु दी लोड़ नहीं है, बाकी सारी वस्तुओं की लोड़ है। सतगुरु को जा करके किसी ने नाम या शब्द के मतलब कोई गल की थी, अगर गल की भी तो सिर्फ मन के हुक्म दे, बड़ी चलाकी और बड़ी सियाणत दे नाल, क्योंकि लिस्ट उसकी जेब दे विच मौजूद है, वह घर अरदास करके चलिया कि आज यह काम मेरे हो जाने चाहिए। अगर नहीं होए ने तो सतगुरु के नाल ही विरोध है, सतगुरु के उत्ते निराश है जी, सतगुरु ने साड़ी लाज नहीं रखी। साध संगत जी, जिहड़े पिछले जन्मां च असीं स्वाद लाए ने मनुखे जन्म दे विच आ करके, उन्हां दा भुगतान कौन करेगा? और भुगतान देने वास्ते साडे इस जन्म भी साडे अथरू नहीं बंद हो रहे, उसके बाद फिर असी लिस्ट रख करके जेब विच बैठे हैं। यानी कि पूरन सतगुर जिहड़े सुनन वास्ते आए ने इस जगत दे विच, इस जीवात्मा की पुकार नूं वो आए इसी वास्ते ने कि इसनूं अमर कर देण, परमात्मा ही बना देण, परमात्मा का रूप देण वास्ते आए ने। संत जड़े ने अपना रूप देण वास्ते आंदे ने, अपनी मानता नूं जाहिर करन वास्ते, अपने नूं महान कराण वास्ते, या कोई अपना राजपाट कायम करन वास्ते नहीं आंदे। कलगीधर पातशाह ने अपने छोटे छोटे बच्चे जिंदे नीयां चुनवा दिते, और जाकर के संतां दी तरफ देखो, ईसा मसीह दी तरफ देखो, जिंदा ही सूली ते चढ़ा दिते गए। गुरु अर्जन देव पातशाह अपने सिर दे उपर रेत पवा रहे ने, गर्म करके तवाए दे उत्ते बैठे ने। गुरु तेग बहादुर जी नूं देखो किस तरीके दे नाल अपना सिर देता, क्या कीता इन्होंने, क्यों कीता, किस लिए कीता, अपना राजपाट कायम करने वास्ते नहीं, इन्होंने कुर्बानी दी। यानी उस शब्द ने, कीर्तन ने जिस कट दे विच प्रगट होया, उन्होंने अपनी हस्ती मिटा दी। किन्हां वास्ते? उन्हां रूहां वास्ते, इस सच्चे रस्ते नूं जाहिर करन वास्ते। यह काल की लीला है, काल उन्हां चीजां नूं कदे भी नहीं बख्शता जिहड़े इस दे विचों निकलण की कोशिश करते हैं। यानी कि सानूं वड्डी ताकत लोड़ है, और वड्डी ताकत सतगुरु दे कोल है, और सतगुरां ने अपनी हस्ती कुर्बानी की, इन्नी कुर्बानी की कि अपना बंद बंद कटा दिता, और असियां कि असी अपने मन नूं ही नहीं त्याग सके अज तक, यानी कि मन दे हुकम चो ही नहीं निकल सके तो संतां दी कुर्बानी दी की कदर करांगे। जिहड़ा शिष्य नहीं बनिया उस नूं गुरु दी की कदर है। जिहड़ा गुरु बनना चाहुंदा सब तो पहले शिष्य बने। उसे तरीके दे नाल असी अगर कुर्बानी देने नहीं जानते तो कुर्बानी जिन्हां ने दित्ती है उन्हां दी भी कदर असी जान सकते ही नहीं। और जब तक असी यह मन दे हुकम दे विच मन दे पिंजरे च कैद हां तद तक उस नूं जानन दे काबिल नहीं हो सकते।
मिल संगत साधु उबरे गुर का शब्द कमाई।
गुर का शब्द कमाई का विषय है, गल्लां का विषय नहीं है। असी सत्संग करते हैं घरां दे विच बाहर घंटों ही लग जाते ने सत्संग करदे आ भी अज इस तरह होया अज उस तरह होया। कहंदे ने एक कमाई का मजमून है, गल्लां का मजमून नहीं है। पर एक कमाई कदों आउंदी है जदों साधु दे संग करिए। हुण साधु दा संग किस तरह, उहदे गले च कोई माला नहीं पाड़ी और साधु कोई रिश्ता बनाने वास्ते इस जगह च नहीं आंदे। और असी ऐसे मूर्ख आ अपने घर दे रिश्तियां च तो निकल नहीं सकते। गुरु को ला करके नवे रिश्ते कर लैंदे, कोई पुत्र बन गया, कोई भरा बन गया, किसी ने बेटा बना लिया, किसी ने बेटी बना ली। एक जंजीरा पईआं सन उह तों छुट नहीं सके, नवीआं जंजीरां होर पा लईआं। उस तों बाद भी यह कल्पना करके बैठे ने कि सतगुरु मरण के बाद सानू सीधा सचखंड लै जाणगे। यानी कि सारिया जंजीरां जिहड़ियां होर पाईआं ने इन्हां नूं खोलण वास्ते सानू फिर इन्हां लोकां दे विच आना पवेगा। तो साध दी संगत कहड़ी है? उपदेश दी संगत है। उपदेश दी संगत की है कि जो निर्देश दिता गया उपदेश दे विच उहदे अनुसार अपना अमली जामा पहनाना, अपनी अमली जिंदगी नूं ढाल लैना उस दे अनुसार जो सतगुरु ने उपदेश दिता। यह है साधु का संघ। होर किसी झूठे संघ दे विच ना भरम दे विच बैठे रहना, क्योंकि अनंत काल तो असीं झूठे भरमां दे विच फसे हुए हां। इसी करके अपने आप नूं जन्म मरण तो कढ नहीं सके। और कहंदे ने शब्द की कमाई, शब्द की कमाई की है कि जो हुक्म दिता है उसके उपर अपनी हस्ती नूं मिटा देना। यह कमाई का मजमून है, गल्लां का मजमून नहीं है। गल्लां नाल तो असी अज तक त्रिकुटी नूं की पार करना, असी मन के हुक्म चो ही नहीं निकल सके। एक जबान नूं सच्चा नहीं कर सके, एक अख नूं सच्चा नहीं कर सके। कहंदे ने अगर अख सच्ची तां होवे जे सतगुरु नूं देखे, जे सतगुरु ना देखे तो कहंदे ने इहनूं कट दिओ। उह जबान अगर उस परमात्मा के नाम नूं नहीं जपदी, यानी कि अमली जामा नहीं पहनांदी, सच्ची नहीं होंदी, तो इहनूं तिल तिल करके कट देना चाहिए। और कन जिहड़े उस परमात्मा का गुण यानी कि आवाज नूं नहीं सुनन दे काबिल, यह कन कट देने चाहिए। यह गुरु नानक साहब जी की बाणी है। और असि गुरु नानक साहब की तस्वीर लगा करके कितने अहंकार च बैठे हैं कि असि गुरु नानक के भगत हाँ। और जो गुरु नानक साहब इस जगत की अवतार ला करके आए सन पूर्व सतगुरु के रूप में, किसी ने जेल च पाता, किसी ने चक्की पसाई, किसी ने पिंड च नहीं जान दिता। यह कहते सन जी यह तो पुठे मार्ग से लाते ने, कुमारगी है। पर उस गुरु नानक की अवस्था कौन जान सकिया? उसके प्यारे जिस नूं उसने सोझी दिती। हुण प्यारे की परिभाषा? असी गले कट के लोगों के जेबे कट के आंदे हां ते इत्थे आकर के की सुनदे हां जी? सतगुरु दे प्यारे आ गए ने, बादशाह दे पुत्र आ गए ने। पर बादशाह ही पलट करके रख दिती। इको प्यारे सन जिहड़े कलगीधर पातशाह ने बनाए से, जिन्हां ने अपने सिर दिते सन। इको चाली मुक्ते सन जिन्हां ने जींदे जी अपनी हस्ती मिटा करके सचखंड दे विच प्रवेश दा अधिकारनामा प्राप्त किया सी। और इक असी हां जिहड़े लोगों के गले कट के आंदे हां और प्यारे की संज्ञा दे विच बैठे हां। इस तों वड्डा भरम होर किहड़ा हो सकदा है? इस तों वड्डे हठ करम होर किहड़े हो सकदे ने जिहड़े असी अपना रखे ने? फिर भी असी भरम दे विच हां कि असी मरण के बाद मोक्ष या मुक्ति को प्राप्त कर लवांगे।
पंखी बिलख सुहावरा सच जुगे गुर पाई।
पंखी बिलख सुहावरा सच्चा जुगे बिक पाई। हुण विचार करके देखो गुरु साहब उपदेश देंदे ने गुरु अमरदास जी कि किस तरीके दे नाल इस एक वृक्ष है, वृक्ष के उपर एक परिंदा रहिंदा और उस वृक्ष का जो अमर फल है उसनूं खाना है। हुण इसकी तुलना करते ने इस रूहानियत के मजमून के नाल। वृक्ष केड़ा सुहावना वृक्ष केड़ा? 84 लाख कंडीली झाड़ियां दे विच अगर सुहावना वृक्ष अगर कोई है तो इंसानी जन्म का है। बड़े अंदर दे भाव गुरु साहब प्रगट करते हैं कि यह सुहावने वृक्ष दे विच पंछी केड़ा, परिंदा केड़ा, जीवात्मा नूं परिंदा कह रहे हैं। और सच्चा फल केड़ा, अमर पद केड़ा है? यह जीवात्मा जिंदे जी जदों यह सारे रस्ते नूं तय कर लैंदी है, यह है वह सच्चा फल। इस नूं उसने चुगना है। कदों चुगना है? गुरुदेव गुरु भाई। गुरु भाई की है? गुरु नूं भरा बना लो, प्यो बना लो, पुत्र बना लो, मित्र बना लो, किसी भी लफज दे नाल याद कर लो। गुरु कोई रिश्ता बनाने वास्ते नहीं आए, वह तो सिर्फ रस्ता देने वास्ते आए ने। और जड़ी जीवात्मा रस्ते ते चल पैंदियां ने, सत्संग जी कोई धर्म बदलने की जरूरत नहीं, ਕਿਸੇ ਵਿਸ਼ੇਸ਼ ਮਤ ਨੂੰ ਧਾਰਨ ਕਰਨ ਦੀ ਜ਼ਰੂਰਤ ਨਹੀਂ, ਕਿਸੇ ਹੋਰ ਤਿੜੇ ਦੇ ਅੰਦਰ ਜਾਣ ਦੀ ਜ਼ਰੂਰਤ ਨਹੀਂ। ਜਿਸ ਵੀ ਕਰਮ ਕਾਂਡ ਜਾਂ ਧਰਮ ਦੇ ਅਧੀਨ ਅਸੀਂ ਬੈਠੇ ਹਾਂ ਉਸਦੇ ਵਿੱਚ ਹੀ ਰਹਿ ਕਰਕੇ ਪੂਰਨ ਸਤਿਗੁਰ ਦੀ ਤਲਾਸ਼ ਕਰੋ। ਪੂਰਨ ਸਤਿਗੁਰੂ ਪੂਰਨ ਗੁਰੂ ਦੇ ਕੋਲ ਜਾ ਕਰਕੇ ਸੱਚਾ ਨਾਮ ਸੱਚੇ ਸ਼ਬਦ ਨੂੰ ਪ੍ਰਾਪਤ ਕਰਨ ਦਾ ਰਸਤਾ ਲੈ ਲਓ ਔਰ ਉਸ ਰਸਤੇ ਨੂੰ ਅਪਣਾ ਲਓ। ਅਪਣਾਏ ਬਗੈਰ ਕਦੀ ਵੀ ਕਿਸੇ ਦਾ ਉਦਾਰ ਅੱਜ ਤੱਕ ਨਾ ਹੋਇਆ ਹੈ ਨਾ ਕਦੀ ਹੋਏਗਾ। ਔਰ ਇਹ ਜਿੰਦੇ ਜੀ ਦਾ ਮਜ਼ਮੂਨ ਹੈ ਉਸ ਗੁਰੂ ਭਾਈ ਦੇ ਹੁਕਮ ਦੇ ਅਨੁਸਾਰ ਇਸ ਸੱਚੇ ਫਲ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ।